ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਕਬੀਰ ਮਰਤਾ ਮਰਤਾ ਜਗ ਮੁਆ ਮਰ ਪੇ ਨ ਜਾਣੈ ਕੋਏ ਐਸੇ ਮਰਨੈ ਜੋ ਮਾਰੈ ਬਹੁਰ ਨ ਮਰਨਾ ਹੋਏ ਕਬੀਰ ਮੋਹੇ ਮਰਨੈ ਕਾ ਚਾਉ ਹੈ ਮਰੋਂ ਤਾਂ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਸ਼ਿਸ਼ੋਭਿਤ ਹੋ ਰਹੇ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ ਅੱਜ ਸ਼ਾਮ ਦੇ ਦੀਵਾਨਾਂ ਵਿੱਚ ਪ੍ਰਬੰਧਕ ਸਹਿਬਾਨਾਂ ਵੱਲੋਂ ਨਨਕਾਣਾ ਸਾਹਿਬ ਦੇ ਸਾਕੇ ਦਾ ਇਤਿਹਾਸ ਸੁਣਾਉਣ ਵਾਸਤੇ ਹੁਕਮ ਹੋਇਆ ਹੈ। ਇਹ ਸਾਕਾ ਇਤਿਹਾਸਕ ਤਰੀਕਾਂ ਵਿੱਚ 21 ਫਰਵਰੀ ਨੂੰ ਲਿਖਿਆ ਹੋਇਆ, ਇਸ ਲਈ ਅੱਜ ਇਹ ਦਿਹਾੜਾ ਹੈ। ਜਗਤ ਦੇ ਉੱਪਰ ਸਮਾਂ ਆਪਣੀ ਚਾਲ ਬਦਲਦਾ ਰਹਿੰਦਾ ਹੈ। ਕਈ ਕਈ ਐਸੇ ਸਮੇਂ ਆਉਂਦੇ ਨੇ ਜਦੋਂ ਉਹ ਪਵਿੱਤਰ ਜਗ੍ਹਾ ਜਿਸ ਜਗ੍ਹਾ ਤੇ ਸੰਗਤਾਂ ਨੇ ਨਤਮਸਤਕ ਹੋ ਕੇ ਲੋਕ ਅਤੇ ਪ੍ਰਲੋਕ ਦੀਆਂ ਦਾਤਾਂ ਪ੍ਰਾਪਤ ਕਰਨੀਆਂ ਹੁੰਦੀਆਂ, ਆਪਣੇ ਇਸ਼ਟ ਦੇਵ ਸੱਚੇ ਸਤਿਗੁਰਾਂ ਨੂੰ ਅਰਾਧਨਾ ਹੁੰਦਾ ਹੈ, ਉੱਥੇ ਦਾ ਪ੍ਰਬੰਧ ਕਈ ਵਾਰ ਐਸੇ ਮਾੜੇ ਇਨਸਾਨਾਂ ਦੇ ਹੱਥ ਵਿੱਚ ਆ ਜਾਂਦਾ ਹੈ ਜੋ ਉਸ ਗੁਰੂ ਘਰ ਦੀ ਪਵਿੱਤਰਤਾ ਨੂੰ ਬੇਅਦਬੀ ਦੇ ਵਿੱਚ ਬਦਲ ਦਿੰਦੇ ਨੇ ਤੇ ਉੱਥੇ ਪਰ ਉਪਕਾਰ ਦੀ ਜਗ੍ਹਾ ਤੇ ਜ਼ੁਲਮ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦ ਭਾਰਤ ਦੇਸ਼ ਉੱਪਰ ਅੰਗਰੇਜ਼ ਸਰਕਾਰ ਦਾ ਕਬਜ਼ਾ ਸੀ, ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਤੋਂ ਹਰੇਕ ਸਮੇਂ ਦੀ ਸਰਕਾਰ ਨੂੰ ਖਤਰਾ ਅਨੁਭਵ ਹੁੰਦਾ ਰਿਹਾ। ਅੰਗਰੇਜ਼ ਸਰਕਾਰ ਨੇ ਵੀ ਇਹ ਪੜਤਾਲ ਕੀਤੀ ਕਿ ਸਿੱਖਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ, ਇਹਨਾਂ ਦੇ ਵਿੱਚ ਏਕਤਾ ਪੈਦਾ ਕਰਨ ਵਾਲੇ ਕਿਹੜੇ ਸਰੋਤ ਨੇ। ਤਾਂ ਜਦ ਉਹਨਾਂ ਦੀ ਸਰਚ ਦੇ ਵਿੱਚ ਇਹ ਗੱਲ ਆਈ ਹੈ ਕਿ ਧਾਰਮਿਕ ਅਸਥਾਨ ਹੀ ਹਨ ਜਿੱਥੇ ਇਹ ਮਿਲ ਕੇ ਜੁੜ ਕੇ ਬੈਠਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਦੀ ਅਗਵਾਈ ਕਰਦੇ ਨੇ, ਉੱਥੇ ਇਹ ਸਾਰੇ ਆਪਣੀ ਵਿਚਾਰ ਮਿਲਾ ਲੈਂਦੇ ਨੇ। ਤੋ ਸਿੱਖਾਂ ਦੀ ਸ਼ਕਤੀ ਨੂੰ ਘਟਾਉਣ ਵਾਸਤੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕ ਐਸੇ ਬਣਾ ਦਿੱਤੇ ਗਏ ਜਿਨ੍ਹਾਂ ਨੂੰ ਇਹ ਹਦਾਇਤਾਂ ਹੋਈਆਂ ਕਿ ਅਸੀਂ ਤੁਹਾਡੀ ਪਿੱਠ ਤੇ ਖੜੇ ਹਾਂ, ਤੁਸੀਂ ਇੱਥੇ ਇਹੋ ਜਿਹੇ ਕੁਕਰਮ ਕਰਨੇ ਸ਼ੁਰੂ ਕਰੋ ਕਿ ਸੰਗਤ ਦੀ ਸ਼ਰਧਾ ਹੀ ਘਟ ਜਾਏ, ਸੰਗਤ ਗੁਰਦੁਆਰਿਆਂ ਨਾਲੋਂ ਟੁੱਟ ਜਾਏ। ਜਦੋਂ ਗੁਰਦੁਆਰਿਆਂ ਨਾਲੋਂ ਸੰਗਤ ਟੁੱਟ ਜਾਏਗੀ ਤੇ ਸੰਗਤ ਦੇ ਵਿੱਚ ਸਿੱਖਾਂ ਦੇ ਵਿੱਚ ਉਹ ਅਣਖ ਨਹੀਂ ਰਹੇਗੀ, ਉਹ ਪ੍ਰੇਮ ਨਹੀਂ ਗੁਰੂ ਜੀ ਦੇ ਪ੍ਰਤੀ ਰਹੇਗਾ। ਇਹ ਫਿਰ ਇੱਕ ਐਸਾ ਭੈੜਾ ਸਮਾਂ ਵਾਪਰਿਆ। ਸ੍ਰੀ ਅੰਮ੍ਰਿਤਸਰ ਸਾਹਿਬ ਇੱਥੇ ਵੀ ਮਹੰਤ ਦਾ ਕਬਜ਼ਾ ਹੈ। ਸ੍ਰੀ ਤਰਨ ਤਾਰਨ ਸਾਹਿਬ ਇੱਥੇ ਵੀ ਕੁਕਰਮੀ ਮਹੰਤ ਦਾ ਕਬਜ਼ਾ ਹੈ। ਨਨਕਾਣਾ ਸਾਹਿਬ ਇੱਥੇ ਦਾ ਮਹੰਤ ਇਹ ਜ਼ੁਲਮ ਦੀਆਂ ਸਿਖਰਾਂ ਨੂੰ ਛੋਹ ਗਿਆ ਹੈ। ਪੰਥ ਦੇ ਅੰਦਰ ਇਸ ਗੱਲ ਦੀ ਬਹੁਤ ਵਿਚਾਰ ਚੱਲਦੀ ਹੈ, ਪਰ ਕਾਰਨ ਕੀ ਸੀ? ਕਾਬਜ਼ ਮਹੰਤ ਜੋ ਸਨ, ਇਹਨਾਂ ਦੀ ਪਿੱਠ ਤੇ ਉਸ ਵਕਤ ਦੀ ਅੰਗਰੇਜ਼ ਸਰਕਾਰ ਖੜੀ ਸੀ। ਪਰ ਫਿਰ ਵੀ ਗੁਰੂ ਮਹਾਰਾਜ ਪਾਤਸ਼ਾਹ ਨੇ ਜਿਹੜੇ ਬਚਨ ਕੀਤੇ ਹੋਏ ਨਾ ਕਿ 1,25,000 ਸੇ ਏਕ ਲੜਾਉਂ, ਆਪਣੇ 1,25,000 ਸਿੱਖ ਨੂੰ ਵੀ ਮਹਾਰਾਜ ਪਾਤਸ਼ਾਹ ਜੀ ਸ਼ਕਤੀ ਬਖਸ਼ਦੇ ਨੇ ਜੇ ਉਹਨੂੰ ਦਿਸਦਾ ਤੇ ਇੱਥੇ ਸੱਚ ਦੇ ਵਾਸਤੇ ਕੁਰਬਾਨੀ ਦੇਣੀ ਪੈਣੀ ਹੈ, ਉਹ ਤੁਰ ਪੈਂਦਾ ਹੈ। ਉਹਦੇ ਪਿੱਛੇ ਫਿਰ ਉਦਾਂ ਦੇ ਹੀ ਮਰਜੀਵੜਿਆਂ ਦਾ ਜਥਾ ਤੁਰ ਪੈਂਦਾ ਹੈ, ਫਿਰ ਉਹ ਇੱਕ ਕਾਫਲਾ ਬਣ ਜਾਂਦਾ ਹੈ। ਇਹ ਸਮਾਂ ਸੰਨ 1920 ਦਾ ਸੀ ਜਦੋਂ ਕਿ ਪੰਥ ਦਰਦੀਆਂ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ਦੇ ਅੰਦਰ ਕੁਕਰਮ ਹੋ ਰਹੇ ਨੇ ਔਰ ਇਸ ਸਾਕੇ ਨੂੰ ਵਰਣਨ ਕਰਨ ਦੇ ਲਈ ਇਸ ਦਾ ਇਹ ਪੱਖ ਵੀ ਜ਼ਾਹਰ ਕਰਨਾ ਬੜਾ ਜ਼ਰੂਰੀ ਹੈ ਕਿ ਉਹ ਕੁਕਰਮ ਜੋ ਸਨ ਉਹ ਕਿੱਥੋਂ ਕੁ ਤੱਕ ਹੱਦ ਨੂੰ ਛੋਹ ਗਏ ਸਨ। ਤਰਨ ਤਾਰਨ ਦੇ ਮਹੰਤ ਦੇ ਗੁੰਡੇ ਕੀ ਕਰਦੇ ਸਨ ਕਿ ਆਈਆਂ ਹੋਈਆਂ ਸੰਗਤਾਂ ਦੇ ਵਿੱਚ ਇਹਨਾਂ ਦੇ ਗੁੰਡੇ ਮਛਟੰਡੇ ਜਿਹੜੇ ਸਨ ਆਈਆਂ ਹੋਈਆਂ ਸੰਗਤਾਂ ਵਿੱਚ ਧੀਆਂ ਭੈਣਾਂ ਨੂੰ ਘਟੋਨੀਆਂ ਤੇ ਢੀਮਾਂ ਮਾਰਦੇ ਸਨ। ਇਹ ਗੰਨੇ ਚੂਪਦੇ ਹੋਏ ਗੰਨਿਆਂ ਦੀਆਂ ਛਿੱਲਣਾਂ ਤੇ ਗਲੋਰੀਆਂ ਦੂਰ ਬਹਿ ਕੇ ਮਾਰਿਆ ਕਰਦੇ ਸਨ। ਗਰਮੀਆਂ ਦੇ ਦਿਨਾਂ ਵਿੱਚ ਇਹਨਾਂ ਨੇ ਮਛਟੰਡਿਆਂ ਨੇ ਸ਼ਰਾਬ ਬਾਹਰ ਕੱਢਣੀ ਤੇ ਉਸ ਦੀਆਂ ਜੋ ਬੋਤਲਾਂ ਸਨ ਉਹ ਸਰੋਵਰ ਦੇ ਵਿੱਚ ਠੰਡੀਆਂ ਕਰਨੀਆਂ। ਇਸ ਤਰਨ ਤਾਰਨ ਸਾਹਿਬ ਦੇ ਵਿੱਚ ਇੱਕ ਅਣਖੀਲਾ ਤੇ ਪੰਥਕ ਦਰਦੀ ਗੁਰੂ ਕਾ ਸਿੱਖ ਭਾਈ ਸੰਤ ਸਿੰਘ ਬਾਹਰ ਸੰਗਤ ਕਿਤੇ ਇਕੱਠੀ ਹੋਈ ਸੀ, ਉਹਦੇ ਵਿੱਚ ਉਹਨੇ ਤਕਰੀਰ ਕੀਤੀ ਭਈ ਗੁਰਦੁਆਰਿਆਂ ਦਾ ਪ੍ਰਬੰਧ ਪੂਰਨ ਗੁਰਸਿੱਖਾਂ ਦੇ ਹੱਥ ਵਿੱਚ ਚਾਹੀਦਾ। ਇਹਨਾਂ ਮਛਟੰਡਿਆਂ ਨੂੰ ਪਤਾ ਲੱਗ ਗਿਆ, ਕਹਿੰਦੇ ਸਭ ਤੋਂ ਪਹਿਲਾਂ ਇਹਦੇ ਨਾਲ ਦੋ ਹੱਥ ਕਰਦੇ ਆ। ਉਸੇ ਸ਼ਾਮ ਨੂੰ ਉਹਦਾ ਲੜਕਾ ਤੇ ਲੜਕੀ ਭੈਣ ਭਰਾ ਤਰਨ ਤਾਰਨ ਸਾਹਿਬ ਮੱਥਾ ਟੇਕਣ ਆਏ। ਇਹਨਾਂ ਗੁੰਡਿਆਂ ਮਛਟੰਡਿਆਂ ਨੇ ਉਹ ਭਾਈ ਸੰਤ ਸਿੰਘ ਦੇ ਲੜਕੇ ਨੂੰ ਪਕੜ ਕੇ ਉਹਦੇ ਸਰੀਰ ਨਾਲ ਪੱਥਰ ਬੰਨ੍ਹ ਕੇ ਉਹਨੂੰ ਸਰੋਵਰ ਵਿੱਚ ਡੁੱਬ ਕੇ ਮਾਰ ਦਿੱਤਾ। ਜੋ ਮੈਂ ਕਹਿ ਰਿਹਾ ਕਿ ਜ਼ੁਲਮ ਜਿਹੜੇ ਸਨ ਉਹ ਸਿਖਰ ਨੂੰ ਛੋਹ ਗਏ ਸਨ। ਤੇ ਜੋ ਉਹਦੀ ਲੜਕੇ ਦੀ ਭੈਣ ਸੀ, ਭਾਈ ਸੰਤ ਸਿੰਘ ਦੀ ਪੁੱਤਰੀ ਸੀ, ਉਹਦੀ ਇਹਨਾਂ ਨੇ ਇੱਜ਼ਤ ਨੂੰ ਹੱਥ ਪਾਇਆ, ਇੱਜ਼ਤ ਖਰਾਬ ਕੀਤੀ। ਭਾਈ ਸੰਤ ਸਿੰਘ ਦੀ ਪਤਨੀ ਰੋਂਦੀ ਕਰਲਾਂਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੀ। ਉੱਥੇ ਉਹਨੇ ਬੇਨਤੀ ਕੀਤੀ ਭਈ ਦੂਜਿਆਂ ਦੇ ਧਰਮ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੇ ਰਖਵਾਲਿਓ। ਇੱਕ ਵਕਤ ਸੀ ਜਦੋਂ ਭਾਰਤ ਦੀਆਂ ਤ੍ਰੀਮਤਾਂ ਧੀਆਂ ਭੈਣਾਂ ਅਬਦਾਲੀ ਤੇ ਨਾਦਰ ਦੇ ਕਾਫਲਿਆਂ ਵਿੱਚ ਬੱਧੀਆਂ ਹੋਈਆਂ ਜਾਂਦੀਆਂ ਤੇ ਧੌਣ ਘੁਮਾ ਘੁਮਾ ਕੇ ਵੇਖਦੀਆਂ ਸੀ ਕਿਤਿਓ ਕਿਤੇ ਕੋਈ ਕਸ਼ਹਿਰੇ ਵਾਲਾ ਸੂਰਮਾ ਆਉਂਦਾ, ਕਿਤੇ ਕੋਈ ਸੂਰਮਾ ਗਲ ਵਿੱਚ ਸ੍ਰੀ ਸਾਹਿਬ ਪਾਉਂਦਾ ਆਵੇ ਦਿਸ ਪਵੇ, ਤੇ ਅਗਰ ਉਹ ਆ ਗਿਆ ਤੇ ਸਾਨੂੰ ਜ਼ਰੂਰ ਛਡਾ ਕੇ ਖੜੇਗਾ। ਤੇ ਉਹ ਬੋਲ ਬਣ ਗਏ ਇਤਿਹਾਸ ਦੇ ਵਿੱਚ, ਸ਼ੀ ਪਈ ਸ਼ਈ ਪਈ ਰੰਨ ਬਸਰੇ ਨੂੰ ਗਈ ਬਹੁੜੀ ਵੇ ਬਾਬਾ ਕੱਛ ਵਾਲਿਆ। ਉਹ ਕਸ਼ਹਿਰੇ ਨੂੰ ਉਦੋਂ ਅਜੇ ਲੋਕ ਕੱਛ ਹੀ ਕਹਿੰਦੇ ਸਨ। ਉਹ ਬਚਨ ਬਣ ਗਏ ਭਈ ਆਵੀਂ ਕਿਤੇ ਕਸ਼ਹਿਰੇ ਵਾਲਿਆ ਬਾਬਾ ਜੇ ਤੂੰ ਆ ਗਏ। ਉਹ ਬੀਬੀ ਕਹਿੰਦੀ ਹੈ ਹੁਣ ਮੇਰੀ ਧੀ ਭੈਣ ਦੀ ਆਪਣੀ ਧੀ ਦੀ ਇੱਜ਼ਤ ਸੁਰੱਖਿਅਤ ਨਹੀਂ ਰਹੀ ਤੇ ਹੁਣ ਕੀ ਕਰਨਾ, ਹੁਣ ਕੀ ਸੋਚਣਾ ਹੈ, ਮੇਰਾ ਪੁੱਤਰ ਮਾਰ ਦਿੱਤਾ ਉਹਨਾਂ ਨੇ। ਉਹਨਾਂ ਦਿਨਾਂ ਵਿੱਚ ਥੋੜੇ ਹੀ ਦਿਨ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਹੰਤ ਨੂੰ ਕੱਢਿਆ ਸੀ ਤੇ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪਹਿਲਾ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਬਣਾਇਆ ਸੀ ਤੇ ਸ਼੍ਰੋਮਣੀ ਕਮੇਟੀ ਹਾਲੇ ਸਰਕਾਰ ਨੇ ਰਜਿਸਟਰਡ ਨਹੀਂ ਸੀ ਕਰਕੇ ਦਿੱਤੀ, ਪਰ ਸਿੰਘਾਂ ਨੇ ਆਪਣੇ ਤੌਰ ਤੇ ਬਣਾ ਲਈ ਹੋਈ ਸੀ। ਮਾਸਟਰ ਤਾਰਾ ਸਿੰਘ ਹੁਣੀ ਜਥੇਦਾਰ ਤੇਜਾ ਸਿੰਘ ਭੁੱਚਰ ਤੋਂ ਇਹਨਾਂ ਨੇ ਤਿਆਰੀ ਕੀਤੀ, ਕਹਿੰਦੇ ਇਹੋ ਜਿਹਾ ਜ਼ੁਲਮ ਹੈ ਫਿਰ ਤਾਂ ਹੁਣੇ ਹੀ ਆਪਾਂ ਨੂੰ ਚੱਲਣਾ ਚਾਹੀਦਾ। ਸਰਕਾਰ ਨੂੰ ਲੱਗਾ ਪਤਾ, ਉਹਨਾਂ ਨੇ ਬੈਨ ਲਾ ਦਿੱਤਾ ਵੀ ਤੁਸੀਂ ਤਰਨ ਤਾਰਨ ਵਿੱਚ ਵੜ ਨਹੀਂ ਸਕਦੇ। ਫਿਰ ਇਹਨਾਂ ਨੇ ਤਰਤੀਬ ਬਣਾਈ, ਇਹਨਾਂ ਨੇ ਸਰਕਾਰ ਨਾਲ ਗੱਲ ਕੀਤੀ, ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਾਂਦੇ ਹਾਂ, ਗੱਲਬਾਤ ਤਾਂ ਸਾਨੂੰ ਕਰਨ ਦਾ ਮੌਕਾ ਦਿਓ। ਮਹੰਤ ਨੇ ਕੀ ਕੀਤਾ ਹੈ, ਮਹੰਤ ਨੇ ਸਰਕਾਰੀ ਆਦਮੀ ਵਿੱਚ ਪਾ ਕੇ ਕਹਿੰਦਾ ਵੀ ਤੁਸੀਂ ਮੇਰੇ ਨਾਲ ਟਾਈਮ ਲੈ ਕੇ ਤੇ ਗੱਲਬਾਤ ਕਰ ਸਕਦੇ ਜੀ। ਟਾਈਮ ਇੱਕ ਦੋ ਦਿਨ ਬਾਅਦ ਦਾ ਦੇ ਦਿੱਤਾ। ਆਪਣੇ ਗੁੰਡੇ ਮਛਟੰਡੇ ਇਕੱਠੇ ਕਰਕੇ ਉਹਨਾਂ ਨੂੰ ਤਰਤੀਬ ਸਮਝਾ ਦਿੱਤੀ ਕਿ ਜਦੋਂ ਦਿਨ ਵੇਲੇ ਇਹ ਆਉਣਗੇ ਨਾ ਮੈਂ ਇਹਨਾਂ ਦੇ ਨਾਲ ਗੱਲਾਂ ਕਰਦਿਆਂ ਕਰਦਿਆਂ ਦਿਹਾੜੀ ਕੱਢਾਂਗਾ, ਜਦੋਂ ਹੋਵੇਗੀ ਸ਼ਾਮ ਤੁਸੀਂ ਸਾਰਾ ਅਸਲਾ ਹਥਿਆਰ ਟਕੂਏ ਛਵੀਆਂ ਗੰਡਾਸੀਆਂ ਇਕੱਠੀਆਂ ਕਰ ਛੱਡਿਓ, ਬੰਦੇ ਲੁਕੇ ਰਿਹੋ ਤੇ ਜਦੋਂ ਸ਼ਾਮਾਂ ਹੋਣਗੀਆਂ ਉਦੋਂ ਇਹਨਾਂ ਦੇ ਉੱਤੇ ਹਮਲਾ ਕਰਿਓ, ਇਹਨਾਂ ਨੂੰ ਐਸੀ ਮਾਰ ਮਾਰਿਓ ਬਾਅਦ ਵਿੱਚ ਇਹ ਇੱਧਰ ਨੂੰ ਆਉਣ ਨਾ। ਉਹਦੀ ਤਰਤੀਬ ਇਵੇਂ ਹੀ ਚੱਲ ਗਈ। ਜਦੋਂ ਸਿੱਖ ਗੱਲਬਾਤ ਕਰਨ ਵਾਸਤੇ ਇਕੱਠੇ ਹੋ ਕੇ ਗਏ, ਇਹ ਦਿਨ ਵੇਲੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਮੇਂ ਨੂੰ ਟਾਲਦਾ ਰਿਹਾ, ਜੋ ਹੋਇਆ ਮਾੜਾ ਹੋਇਆ ਚੰਗਾ ਨਹੀਂ ਹੋਇਆ ਅਗਾਂਹ ਤੋਂ ਖਿਆਲ ਰੱਖਾਂਗੇ, ਸਮੇਂ ਨੂੰ ਟਾਲਦਾ ਰਿਹਾ। ਜਦੋਂ ਸ਼ਾਮਾਂ ਪਈਆਂ ਇਹਦੇ ਗੁੰਡਿਆਂ ਮਛਟੰਡਿਆਂ ਨੇ ਹਮਲਾ ਕਰ ਦਿੱਤਾ ਤੇ ਐਸੀ ਹਾਲਤ ਵਾਪਰੀ, ਸਿੰਘਾਂ ਦੇ ਕੋਲ ਸ਼ਸਤਰ ਹੈ ਤਾਂ ਸਨ ਪਰ ਤਰਤੀਬ ਦੇ ਨਾਲ ਉਹਨਾਂ ਨੇ ਐਸਾ ਹਮਲਾ ਕੀਤਾ ਕਿ ਬਹੁਤ ਸਾਰੇ ਸਿੰਘਾਂ ਦੇ ਨੁਕਸਾਨ ਕਰ ਦਿੱਤੇ ਤੋ ਉਸ ਵਕਤ ਸੋ ਭਾਈ ਹਜ਼ਾਰਾ ਸਿੰਘ ਅਲਾਦੀਨ ਵਾਲੇ ਤਾਂ ਉੱਥੀ ਦਰਬਾਰ ਦੇ ਵਿੱਚ ਸ਼ਹੀਦ ਹੋ ਗਏ ਤੇ ਇਸੇ ਪ੍ਰਕਾਰ ਭਾਈ ਹੁਕਮ ਸਿੰਘ ਵਸਾਊਪੁਰ ਵਾਲੇ ਉਹ ਫੱਟੜ ਇੰਨੇ ਜ਼ਿਆਦਾ ਹੋ ਗਏ ਵੀ ਇੱਕ ਦੋ ਦਿਨ ਬਾਅਦ ਚੜ੍ਹਾਈ ਕਰ ਗਏ ਤੇ ਬਾਕੀ ਗੁਰੂ ਕੇ ਸਿੱਖ ਹੋਰ ਵੀ ਕਾਫੀ ਫੱਟੜ ਹੋ ਗਏ। ਪਰ ਇਹ ਜਦੋਂ ਜ਼ੁਲਮ ਵਾਪਰਿਆ ਤੇ ਪਾਪੀ ਜਦੋਂ ਪਾਪ ਕਰਦਾ ਫਿਰ ਉਹਦਾ ਹਿਰਦਾ ਕੰਬਦਾ। ਇਸ ਜ਼ੁਲਮ ਨੂੰ ਕਰਕੇ ਇਹ ਤਰਨ ਤਾਰਨ ਵਾਲਾ ਗੁੰਡਾ ਮਹੰਤ ਆਪਣਿਆਂ ਮਛਟੰਡਿਆਂ ਗੁੰਡਿਆਂ ਨੂੰ ਲੈ ਕੇ ਰਾਤੇ ਰਾਤੇ ਵੀ ਨਿਕਲ ਗਿਆ। ਅੰਮ੍ਰਿਤਸਰ ਦਾ ਪ੍ਰਬੰਧ ਸਿੰਘਾਂ ਦੇ ਕੋਲ ਆ ਗਿਆ ਸੀ। ਤਰਨ ਤਾਰਨ ਵਿੱਚੋਂ ਇਹ ਨਿਕਲ ਗਿਆ ਪਰ ਸ਼ਹਾਦਤ ਹੋ ਗਈ ਦੋ ਸਿੰਘਾਂ ਦੀ। ਤੇ ਜਦੋਂ ਬਾਅਦ ਵਿੱਚ ਇਹ ਭਾਈ ਹਜ਼ਾਰਾ ਸਿੰਘ ਅਲਾਦੀਨ ਦੀ ਮ੍ਰਿਤਕ ਦੇਹ ਨਗਰ ਵਿੱਚ ਲਿਜਾਈ ਗਈ ਸੰਸਕਾਰ ਵਾਸਤੇ, ਤੇ ਬਿਰਧ ਮਾਤਾ ਸੀ ਤੇ ਸੋਚਦੇ ਆ ਇਹਨੂੰ ਲਾਗੇ ਨਾ ਲਿਆਓ, ਘਬਰਾਏਗੀ ਪੁੱਤਰ ਦੀ ਲਾਸ਼ ਨੂੰ ਵੇਖ ਕੇ। ਕਈ ਘੰਟੇ ਪਛਾਣ ਰੱਖਿਆ, ਬਾਅਦ ਵਿੱਚ ਕਹਿੰਦੀ ਮੈਂ ਡੋਲੀ ਨਹੀਂ ਹੈ, ਮੈਂ ਕਾਇਮ ਆ, ਮੈਨੂੰ ਪੁੱਤਰ ਦਾ ਮੂੰਹ ਤਾਂ ਵੇਖਣ ਦਿਓ। ਜਦੋਂ ਨੇੜੇ ਹੋਈ ਤੇ ਸਭ ਇਕੱਤਰ ਹੋਏ ਲੋਕ ਵੇਖਦੇ ਤੇ ਉਹ ਮਾਂ ਨੇ ਸਿਰ ਤੇ ਹੱਥ ਫੇਰ ਕੇ ਆਖਿਆ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ, ਤੇਰੇ ਦਰ ਦੀ ਹੁੰਦੀ ਬੇਅਦਬੀ ਨੂੰ ਰੋਕਣ ਵਾਸਤੇ ਮੇਰਾ ਪੁੱਤਰ ਸ਼ਹੀਦ ਹੋਇਆ, ਮੇਰਾ ਪਿਆਇਆ ਹੋਇਆ ਸੀਰ ਸਫਲਾ ਹੋ ਗਿਆ, ਮੇਰਾ ਪਿਆਇਆ ਹੋਇਆ ਦੁੱਧ ਸਫਲਾ ਹੋ ਗਿਆ ਹੈ, ਤੂੰ ਕਿਰਪਾ ਕੀਤੀ ਹੈ, ਮੇਰੇ ਪੁੱਤਰ ਤੋਂ ਇਹ ਸੇਵਾ ਲੈ ਲਈ ਹੈ। ਦੇਖ ਕੇ ਸੰਗਤ ਹੈਰਾਨ ਰਹਿ ਗਈ। ਜਦੋਂ ਅਖੰਡ ਪਾਠ ਰੱਖਣਾ ਸੀ, ਕਹਿੰਦੇ ਵੀ ਅਖੰਡ ਪਾਠ ਸਾਹਿਬ ਤਰਨ ਤਾਰਨ ਹੀ ਰੱਖਿਆ ਜਾਏਗਾ, ਉੱਥੇ ਹੀ ਭੋਗ ਪਾਇਆ ਜਾਏਗਾ। ਜਦੋਂ ਭੋਗ ਤੇ ਸੰਗਤ ਬਹੁਤ ਜ਼ਿਆਦਾ ਇਕੱਤਰ ਹੋਈ, ਉੱਥੇ ਫਿਰ ਭਾਈ ਲਛਮਣ ਸਿੰਘ ਧਾਰੋਵਾਲ ਜਦੋਂ ਬੋਲਿਆ ਤੇ ਉਹਨੇ ਸੰਗਤ ਵਿੱਚ ਤਕਰੀਰ ਕੀਤੀ, ਕਹਿੰਦਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ, ਤੇਰੇ ਦਰ ਦੇ ਦਰਵਾਜ਼ੇ ਸਾਡੇ ਲਈ ਬੰਦ ਸਨ, ਪਰ ਭਾਈ ਹਜ਼ਾਰਾ ਸਿੰਘ ਅਲਾਦੀਨ ਵਾਲੇ ਨੇ ਸ਼ਹਾਦਤ ਦੇ ਕੇ ਤੇਰੇ ਦਰ ਘਰ ਦੇ ਬੂਹੇ ਸਾਡੇ ਲਈ ਖੋਲ ਦਿੱਤੇ ਹੈ, ਤੇ ਇੱਕ ਕਿਰਪਾ ਮੇਰੇ ਤੇ ਕਰ, ਤੇਰਾ ਨਨਕਾਣਾ ਸਾਹਿਬ ਵਾਲਾ ਪਵਿੱਤਰ ਅਸਥਾਨ ਮੇਰੀ ਸ਼ਹਾਦਤ ਹੋ ਜਾਵੇ, ਮੇਰਾ ਸਰੀਰ ਲੇਖੇ ਲੱਗ ਜਾਏ ਤੇ ਉਹ ਵੀ ਮਹਾਰਾਜ ਮੈਂ ਸੰਗਤਾਂ ਦੇ ਵਾਸਤੇ ਖੋਲ ਸਕਾਂ, ਉੱਥੋਂ ਵੀ ਮੈਂ ਕੁਕਰਮੀ ਮਹੰਤ ਨੂੰ ਕੱਢ ਸਕਾਂ। ਧੰਨ ਹੈ ਸਿੱਖ ਦੀ ਅਰਦਾਸ। ਇਹ ਜਿਹੜਾ ਇਤਿਹਾਸ ਹੈ ਇਹ ਉਹਨਾਂ ਸਦੀਆਂ ਦਾ ਨਹੀਂ ਹੈ, 17ਵੀਂ ਜਾਂ 18ਵੀਂ ਸਦੀ ਦਾ ਨਹੀਂ, ਇਹ ਤਾਂ ਆਹ ਜਿਹੜੀ ਸਦੀ ਬਤੀਤ ਹੋ ਕੇ ਗਈ ਉਦੋਂ ਦੀ ਗੱਲ ਹੈ, 1921-20 ਦੀ ਗੱਲ ਹੈ। ਸਿੱਖ ਖੁਦ ਅਰਦਾਸ ਕਰ ਰਿਹਾ ਵੀ ਮੈਂ ਲੇਖੇ ਲੱਗ ਜਾਵਾਂ ਤੇ ਮਹਾਰਾਜ ਉੱਥੇ ਦੇ ਵੀ ਕਲੰਕ ਜਿਹੜਾ ਉਹਨੂੰ ਲਾ ਲਈਏ। ਸਮਾਂ ਲੰਘਿਆ, ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਮਹੰਤ ਨਰਾਇਣੂ ਸੀ ਉਹਦੀਆਂ ਕਰਤੂਤਾਂ ਬਹੁਤ ਭੈੜੀਆਂ ਸਨ ਔਰ ਜ਼ੁਲਮ ਸਿਖਰਾਂ ਨੂੰ ਛੋਹਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆਇਆ ਤੇ ਇਸ ਨਰਾਇਣੂ ਮਹੰਤ ਨੇ ਕੀ ਕੀਤਾ, ਲਾਹੌਰ ਤੋਂ ਨਾਚੀਆਂ ਲਿਆਂਦੀਆਂ ਨੱਚਣ ਵਾਲੀਆਂ, ਤੇ ਨਨਕਾਣਾ ਸਾਹਿਬ ਦੇ ਬਾਰ ਬਾਰ ਇਹਨੇ ਅਖਾੜਾ ਲਗਾ ਕੇ ਤੇ ਉਹ ਨਾਚੀਆਂ ਨਚਾਈਆਂ, ਇਸ ਤਰੀਕੇ ਨਾਲ ਗੁਰਪੁਰਬ ਮਨਾਇਆ। ਸਿੱਖ ਸੰਗਤਾਂ ਨੇ ਇਤਰਾਜ ਕੀਤਾ ਤੇ ਗੱਲਬਾਤ ਦੇ ਵਿੱਚ ਇਹ ਟਾਲ ਗਿਆ, ਇਸੇ ਤਰ੍ਹਾਂ ਹੀ ਟਾਲ ਮਟੋਲ ਕਰਕੇ ਇਹਨੇ ਟਾਈਮ ਕੱਢ ਦਿੱਤਾ। ਫਿਰ ਅਗਲੀ ਘਟਨਾ ਪੰਥ ਦੇ ਸਾਹਮਣੇ ਆ ਗਈ, ਜੜਾਂ ਵਾਲੇ ਪਿੰਡ ਦੀਆਂ 6 ਬੀਬੀਆਂ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਦਰਸ਼ਨ ਇਸ਼ਨਾਨ ਕਰਨ ਆਈਆਂ, ਹਨੇਰਾ ਹੋ ਗਿਆ, ਰਾਤ ਰਹਿ ਪਈਆਂ, ਇਹਦੇ ਗੁੰਡਿਆਂ ਬਦਮਾਸ਼ਾਂ ਨੇ ਉਹਨਾਂ ਬੀਬੀਆਂ ਦੀ ਬੇਪਤੀ ਕੀਤੀ, ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ। ਇਹ ਵੀ ਰੌਲਾ ਪਿਆ, ਇਹ ਗੁੰਡੇ ਬਦਮਾਸ਼ ਨੇ ਇਹ ਵੀ ਗੱਲ ਜਿਹੜੀ ਸੀ ਟਾਲ ਮਟੋਲ ਦਿੱਤੀ। ਇੱਕ ਫਿਰ ਘਟਨਾ ਹੋ ਗਈ ਜਿਹਨੇ ਪੰਥ ਨੂੰ ਹਿਲਾ ਕੇ ਰੱਖ ਦਿੱਤਾ, ਦਿਲ ਨੂੰ ਚੀਰ ਜਾਣ ਵਾਲੀ ਘਟਨਾ ਹੋਈ। ਸਿੰਧੀ ਰਿਟਾਇਰ, ਉਹ ਜੱਜ ਰਿਟਾਇਰ ਹੋਇਆ ਤੇ ਧੰਨਵਾਦ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦਾ ਆਪਣੇ ਛੋਟੇ ਲੜਕੇ ਤੇ ਪੁੱਤਰੀ ਵੱਡੀ ਤੇ ਆਪਣੀ ਪਤਨੀ 4 ਜੀ ਇਹ ਨਨਕਾਣਾ ਸਾਹਿਬ ਆਏ ਨੇ, ਹੇ ਮਹਾਰਾਜ ਤੇਰੀ ਕਿਰਪਾ ਦੇ ਨਾਲ ਨੌਕਰੀ ਤੋਂ ਰਿਟਾਇਰਮੈਂਟ ਮਿਲੀ ਹੈ। ਤੇ ਰਾਤ ਵੇਲੇ ਇਹਨਾਂ ਨੂੰ ਜਿਹੜਾ ਕਮਰਾ ਦਿੱਤਾ ਗਿਆ, ਇਹ ਕਹਿੰਦੇ ਉੱਥੇ ਦੇ ਪ੍ਰਬੰਧਕਾਂ ਤੇ ਵਿਸ਼ਵਾਸ ਕਰਕੇ ਭਈ ਸਾਨੂੰ ਕੋਈ ਦੀਵਾ ਦੇ ਦਿਓ, ਤੇਲ ਵਾਲਾ ਅਸੀਂ ਇੱਥੇ ਜਗਾ ਲਈਏ। ਉਹ ਮਛਟੰਡੇ ਕਹਿੰਦੇ ਵੀ ਆਪਣੀ ਬੱਚੀ ਨੂੰ ਭੇਜੋ, ਅਸੀਂ ਹੁਣੇ ਦੇ ਦਿੰਨੇ ਆ। ਤੋ ਜਦ ਬੱਚੀ ਉਹਨੇ ਨਾਲ ਭੇਜੀ ਹੈ ਤੇ ਉਹਦੀ ਬੇਪਤੀ ਕੀਤੀ ਇਹਨਾਂ ਮਛਟੰਡਿਆਂ ਨੇ, ਉਹਦੀ ਇੱਜ਼ਤ ਨੂੰ ਵੀ ਖਰਾਬ ਕੀਤਾ। ਤੇ ਜੇ ਉਹ ਸਿੰਧੀ ਰਿਟਾਇਰ ਜੱਜ ਨੇ ਥੋੜਾ ਇਤਰਾਜ ਕੀਤਾ ਉਸ ਨਰਾਇਣੂ ਮਹੰਤ ਦੇ ਕੋਲ ਜਾ ਕੇ, ਉਹ ਕਹਿੰਦਾ ਖਬਰਦਾਰ ਜੇ ਬੋਲਿਆ ਤੇ ਗੋਲੀ ਮਾਰ ਕੇ ਮਾਰ ਦਿਆਂਗਾ, ਕੱਲ ਨੂੰ ਸਵੇਰੇ ਲੜਕੀ ਲੈ ਲਈ। ਉਹਨਾਂ ਵਿਚਾਰੇ 3 ਜੀਆਂ ਨੇ ਕਰਲਾਉਂਦਿਆਂ ਹੋਇਆਂ ਰਾਤ ਸਾਰੀ ਕੱਟੀ, ਸਵੇਰ ਵੇਲੇ ਲੜਕੀ ਉਹਨਾਂ ਦੇ ਹਾਜ਼ਰ ਕੀਤੀ ਉਹਨਾਂ ਨੇ। ਉਹਨਾਂ ਦਿਨਾਂ ਦੇ ਵਿੱਚ 2-4 ਦਿਨ ਬਾਅਦ ਸਰਬ ਹਿੰਦ ਹਿੰਦੁਸਤਾਨ ਦੀ ਸਿੱਖ ਕਾਨਫਰੰਸ ਹੋਈ, ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਕਰਾਇਆ ਕਰਦੇ ਸਨ ਹਰ ਸਾਲ। ਉਹਦੇ ਵਿੱਚ ਇਹ ਸਿੰਧੀ ਰਿਟਾਇਰਡ ਜੱਜ ਪਹੁੰਚ ਗਿਆ। ਇਹ ਜਾ ਕੇ ਕਹਿੰਦਾ ਮੈਨੂੰ 2 ਮਿੰਟ ਦਾ ਸਮਾਂ ਦਿਓ ਬੋਲਣ ਵਾਸਤੇ। ਸਮਾਂ ਮਿਲਿਆ, ਜਦੋਂ ਬੋਲਣ ਲੱਗਾ ਤੇ ਗਲਾ ਭਰ ਗਿਆ, ਅੱਖਾਂ ਭਰ ਗਈਆਂ, ਬੋਲਿਆ ਨਾ ਜਾਵੇ। ਕਹਿੰਦਾ ਅਸੀਂ ਸਿੰਧੀ ਲੋਕ ਖਾਲਸਾ ਜੀ ਤੁਹਾਡੇ ਆਸਰੇ ਤੇ ਇੰਨਿਆਂ ਸਾਲਾਂ ਦੇ ਬੈਠੇ ਹੋਏ ਹਾਂ। ਕਾਬਲ ਵਾਲੇ ਪਾਸਿਓਂ ਲਗਾਤਾਰ 937 ਸਾਲ ਹਮਲਾਵਰ ਭਾਰਤ ਨੂੰ ਲੁੱਟਦੇ ਰਹੇ, ਪਰ ਜਦੋਂ ਦਸਮ ਪਿਤਾ ਦਾ ਖਾਲਸਾ ਇੱਥੇ ਸਾਜਿਆ ਗਿਆ ਤੇ ਫਿਰ ਉਹਨਾਂ ਨੂੰ ਇੱਧਰ ਨੂੰ ਡਰ ਦੇਣ ਦੀ ਬਜਾਏ ਉਹਨਾਂ ਦੇ ਘਰਾਂ ਵੱਲ ਨੂੰ ਖਤਰਾ ਪੈ ਗਿਆ। ਤੇ ਸਿੰਧੀ ਕਹਿੰਦਾ ਖਾਲਸਾ ਜੀ ਤੁਹਾਡੇ ਆਸਰੇ ਤੇ ਇੰਨੇ ਸਾਲਾਂ ਦੇ ਹੁਣ ਬੈਠੇ ਹੋਏ ਜਦੋਂ ਦਾ ਖਾਲਸਾ ਸਾਜਿਆ ਹੋਇਆ। ਤੇ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਦਰ ਘਰ ਤੇ ਮੇਰੀ ਆਹ ਹਾਲਤ ਹੋਈ, ਮੇਰੀ ਬੱਚੀ ਦੀ ਬੇਪਤੀ ਹੋਈ। ਉਸ ਕਾਨਫਰੰਸ ਦੇ ਵਿੱਚ ਸਬੱਬ ਨਾਲ ਭਾਈ ਲਛਮਣ ਸਿੰਘ ਧਾਰੋਵਾਲ ਵੀ ਪਹੁੰਚੇ ਹੋਏ ਸਨ ਤੇ ਅਕਾਲ ਤਖ਼ਤ ਦੇ ਜਥੇਦਾਰ ਸਰਦਾਰ ਤੇਜਾ ਸਿੰਘ ਭੁੱਚਰ ਵੀ ਸਨ, ਕਰਤਾਰ ਸਿੰਘ ਝੱਬਰ ਵੀ ਉੱਥੇ ਸਨ, ਬੂਟਾ ਸਿੰਘ ਲਾਇਲਪੁਰੀਆ ਇਹ ਵੀ ਉੱਥੇ ਸਨ। ਉਸ ਵਕਤ ਇਹ ਘਟਨਾ ਨੂੰ ਸੁਣ ਕੇ ਸਾਰਿਆਂ ਦਾ ਖੂਨ ਖੌਲ ਗਿਆ, ਬੁੱਲ ਫਰਕਣ ਲੱਗ ਗਏ। ਇਹ ਸਾਰੇ ਕਹਿੰਦੇ ਐ ਭਈ ਤਿਆਰੀ ਕਰਕੇ ਆਪਾਂ ਚੱਲੀਏ ਤੇ ਮਹੰਤ ਦੇ ਨਾਲ ਟੱਕਰ ਲਈਏ। ਸਿਆਣੇ ਬੰਦੇ ਕਹਿੰਦੇ ਨੇ ਪਹਿਲਾਂ ਉਹਦੇ ਨਾਲ ਗੱਲਬਾਤ ਕਰਦੇ ਆ। ਜਦੋਂ ਗੱਲਬਾਤ ਵਾਸਤੇ ਉਹਦੇ ਤੱਕ ਪਹੁੰਚ ਕੀਤੀ ਗਈ, ਉਹਨੇ ਤਰਤੀਬ ਬਣਾ ਲਈ। ਕਹਿੰਦਾ ਮੇਰੇ ਨਾਲ 4, 5 ਤੇ 6 ਮਾਰਚ ਨੂੰ ਇੱਥੇ ਕਾਨਫਰੰਸ ਰੱਖ ਲੈਂਦੇ, ਤੁਸੀਂ ਸਾਰੇ ਸਿੱਖ ਆਗੂ ਆ ਜਾਓ ਤੇ ਆਪਾਂ ਗੱਲਬਾਤ ਕਰ ਲੈਂਦੇ ਹਾਂ। 4, 5, 6 ਮਾਰਚ 1921 ਨੂੰ ਮਹੰਤ ਨੇ ਤਰੀਕ ਦੇ ਦਿੱਤੀ। ਇੱਧਰ ਸਿੱਖ ਜਿਹੜੇ ਇਹ ਤਿਆਰੀ ਕਰਨ ਲੱਗੇ ਤੇ ਸਰਦਾਰ ਕਰਤਾਰ ਸਿੰਘ ਝੱਬਰ ਦਾ ਇੱਕ ਸੂਈਆ ਵਰਿਆਮ ਸਿੰਘ ਸੀ, ਉਹ ਮਹੰਤ ਦੇ ਲਾਗੇ ਰਹਿੰਦਾ ਸੀ। ਉਹ ਵਰਿਆਮ ਸਿੰਘ ਨੇ ਦੱਸ ਦਿੱਤਾ ਭਾਈ ਖਾਲਸਾ ਜੀ ਦੇਖਿਓ ਕਿਤੇ ਭੁਲੇਖਾ ਖਾ ਕੇ ਉਹਦੀ ਦਿੱਤੀ ਤਰੀਕ ਨੂੰ ਉੱਥੇ ਪਹੁੰਚ ਨਾ ਜਾਇਓ। ਉਹਨੇ ਤਾਂ ਉਹਨਾਂ ਗੁੰਡਿਆਂ ਦਾ ਪ੍ਰਬੰਧ ਕਰ ਲਿਆ ਜਿਨ੍ਹਾਂ ਦੀ ਹਾਜ਼ਰੀ ਜੇਲ੍ਹ ਵਿੱਚ ਲੱਗਦੀ ਹੈ ਤੇ ਰਹਿੰਦੇ ਇਹਦੇ ਨਾਲ ਹਨ, ਸਰਕਾਰ ਉਹਦੀ ਮਦਦ ਕਰ ਰਹੀ ਹੈ। ਤੇਲ ਮਿੱਟੀ ਦੇ ਤੇਲ ਦੇ ਪੀਪੇ ਭਰਾ ਭਰਾ ਕੇ ਰੱਖਣ ਡਿਆ ਹੈ, ਸ਼ਮੀਆਂ ਨੇਜੇ ਟਕੂਏ ਡਾਂਗਾਂ ਇਕੱਠੀਆਂ ਕਰਨ ਡਿਆ ਹੈ, ਬੰਦਿਆਂ ਦਾ ਪ੍ਰਬੰਧ ਕਰਨ ਡਿਆ। ਉਹਨੇ ਤੁਹਾਡੇ ਤੇ ਹਮਲਾ ਕਰ ਦੇਣਾ ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਪੰਥ ਦਾ, ਵੇਖਿਓ ਕਿਤੇ ਉਹਦੇ ਤੇ ਵਿਸ਼ਵਾਸ ਕਰਕੇ ਗੱਲਬਾਤ ਕਰਨ ਦੇ ਬਹਾਨੇ ਉੱਥੇ ਚਲੇ ਨਾ ਜਾਇਓ। ਸਾਰੇ ਸਿੱਖ ਸੋਚਣ ਲੱਗ ਗਏ। ਇਹ ਭਾਈ ਲਛਮਣ ਸਿੰਘ ਧਾਰੋਵਾਲ, ਕਰਤਾਰ ਸਿੰਘ ਝੱਬਰ ਤੇ ਬੂਟਾ ਸਿੰਘ ਲੈਲਪੁਰੀਆ ਇਹਨਾਂ ਨੇ ਪਰੇ ਹੋ ਕੇ ਸਲਾਹ ਕੀਤੀ, ਕਹਿੰਦੇ ਜੇ ਪੰਥ ਦਾ ਇੰਨਾ ਵੱਡਾ ਹੀ ਨੁਕਸਾਨ ਹੋ ਜਾਣਾ ਹੈ ਤੇ ਆਪਾਂ ਪਹਿਲਾਂ ਕਿਉਂ ਨਾ ਮਹੰਤ ਤੇ ਹਮਲਾ ਕਰ ਦਈਏ, ਆਪਾਂ ਤਿਆਰੀ ਕਰੀਏ। ਇਹਨਾਂ ਨੇ ਸਲਾਹ ਬਣਾਈ, ਕਹਿੰਦੇ ਵੀ ਆਪਾਂ ਸ਼੍ਰੋਮਣੀ ਕਮੇਟੀ ਨਾਲ ਗੱਲ ਨਹੀਂ ਕਰਨੀ, ਇਹਨਾਂ ਨੇ ਆਪਾਂ ਨੂੰ ਰੋਕ ਦੇਣਾ, ਮਾਸਟਰ ਤਾਰਾ ਸਿੰਘ ਨਾਲ ਤੇ ਸਰਦਾਰ ਤੇਜਾ ਸਿੰਘ ਭੁੱਚਰ ਨਾਲ ਆਪਾਂ ਗੱਲ ਨਹੀਂ ਕਰਨੀ। ਇਹਨਾਂ ਨੇ ਪਰਦੇ ਨਾਲ ਤਿੰਨਾਂ ਆਗੂਆਂ ਨੇ ਸਲਾਹ ਬਣਾ ਲਈ। ਕਹਿੰਦੇ ਇਹਨਾਂ ਨੂੰ ਫਿਰ ਉਹ ਵਰਿਆਮ ਸਿੰਘ ਦੇ ਰਾਹੀਂ ਪਤਾ ਲੱਗਾ, ਕਿਉਂਕਿ ਵਰਿਆਮ ਸਿੰਘ ਜਿਹੜਾ ਸੂਈਆ ਸੀ ਉਹ ਕਰਤਾਰ ਸਿੰਘ ਝੱਬਰ ਦਾ ਬੰਦਾ ਸੀ। ਉਹਦੇ ਰਾਹੀਂ ਪਤਾ ਲੱਗਾ ਕਿ ਜਿਹੜੀ ਤੁਹਾਨੂੰ 4, 5 ਤੇ 6 ਤਰੀਕ ਦਿੱਤੀ, ਉਹਦੇ ਤੋਂ ਪਹਿਲਾਂ ਫਰਵਰੀ ਦੀ 19 ਤੇ 20 ਤਰੀਕ ਨੂੰ ਇਸ ਨਰੈਣੂ ਮਹੰਤ ਨੇ ਲਾਹੌਰ ਜਾਣਾ ਹੈ 2-3 ਦਿਨ ਵਾਸਤੇ। ਇਹਨਾਂ ਸਿੰਘਾਂ ਨੇ ਸਲਾਹ ਕੀਤੀ ਵੀ ਜਦੋਂ ਉਹ ਗਿਆ ਹੋਵੇਗਾ ਆਪਾਂ ਪਿੱਛੋਂ ਜਾ ਕੇ ਸਤਿਗੁਰੂ ਦੇ ਦਰ ਤੇ ਪਹੁੰਚ ਕੇ ਤੇ ਆਪਾਂ ਕਬਜ਼ਾ ਕਰ ਲਵਾਂਗੇ, ਫਿਰ ਇਹਨੂੰ ਇੱਥੇ ਵੜਨ ਨਹੀਂ ਦੇਵਾਂਗੇ। ਆਪਾਂ ਜਾਈਏ ਉਦੋਂ 19 ਦੀ ਰਾਤ ਨੂੰ ਆਪਾਂ ਜਥੇ ਲੈ ਕੇ ਇਕੱਠੇ ਹੋਈਏ ਤੇ 20 ਨੂੰ ਉੱਥੇ ਐਂਟਰ ਹੋਵਾਂਗੇ। ਇਹਨਾਂ ਸਲਾਹ ਬਣਾ ਲਈ। ਭਾਈ ਲਛਮਣ ਸਿੰਘ ਧਾਰੋਵਾਲ ਕਹਿੰਦਾ ਕਿ ਮੈਂ ਆਪਣੇ ਪਿੰਡ ਵਿੱਚੋਂ ਸੂਰਬੀਰ ਸਿੰਘਾਂ ਦਾ ਜਥਾ ਲੈ ਕੇ ਤੇ ਚੰਦਰਪੁਰ ਝਾਲ ਜਿੱਥੇ ਨਹਿਰ ਦਾ ਪਾਣੀ ਉਛਲ ਕੇ ਪੈਂਦਾ ਉਹਨੂੰ ਝਾਲ ਕਹਿੰਦੇ ਆ, ਚੰਦਰਪੁਰ ਨਹਿਰ ਦੇ ਪੁਲ ਦੇ ਉੱਤੇ ਮੈਂ ਤੁਹਾਨੂੰ ਮਿਲਾਂਗਾ। ਕਰਤਾਰ ਸਿੰਘ ਝੱਬਰ ਕਹਿੰਦਾ ਕਿ ਮੈਂ ਵੀ ਆਪਣੇ ਪਿੰਡਾਂ ਵੱਲੋਂ ਜਥਾ ਲੈ ਕੇ ਤੇ ਉੱਥੇ ਆਣ ਕੇ ਮਿਲਾਂਗੇ, ਆਪਾਂ 2 ਜਥੇ ਉੱਥੇ ਇਕੱਠੇ ਹੋ ਜਾਣਗੇ। ਬੂਟਾ ਸਿੰਘ ਲੈਲਪੁਰ ਕਹਿੰਦਾ ਵੀ ਮੈਂ ਮਿਲਾਂਗਾ ਤੁਹਾਨੂੰ ਨਨਕਾਣਾ ਸਾਹਿਬ ਦੇ ਲਾਗੇ ਜੇ ਜਾ ਕੇ ਭੱਠਿਆਂ ਦੇ ਲਾਗੇ ਮੈਂ ਆਪਣਾ ਜਥਾ ਤੁਹਾਡੇ ਨਾਲ ਮਿਲਾਵਾਂਗਾ। ਤਿੰਨਾਂ ਨੇ ਸਲਾਹ ਕਰ ਲਈ, ਇਹ ਤਿਆਰੀਆਂ ਕਰਨ ਲੱਗ ਗਏ ਤਿੰਨਾਂ ਥਾਵਾਂ ਤੇ 3 ਜਥਿਆਂ ਦੀਆਂ। ਹੋਇਆ ਕਿ 3 ਜਥਿਆਂ ਦੀਆਂ ਜਦੋਂ ਤਿਆਰੀਆਂ ਕਰ ਲਈਆਂ, ਇਧਰ ਜਿਹੜਾ ਜਥਾ ਬਾਅਦ ਵਿੱਚ ਗੁਰੂ ਦੇ ਦਰ ਤੇ ਸ਼ਹੀਦ ਹੋਇਆ, ਫਿਰ ਉਹਨਾਂ ਦੇ ਇਤਿਹਾਸ ਦੀ ਬਹੁਤੀ ਪੜਤਾਲ ਕੀਤੀ ਗਈ। ਭਾਈ ਲਛਮਣ ਸਿੰਘ ਧਾਰੋਵਾਲ ਦਾ ਇੱਕ ਮਤਵੰਨਾ ਪੁੱਤਰ ਸੀ, ਭਾਈ ਮੰਗਲ ਸਿੰਘ ਕਿਰਪਾਨ ਬਹਾਦਰ ਦਾ ਨਾਮ ਹੈ। ਕਿਰਪਾਨ ਬਹਾਦਰ ਦਾ ਇਸ ਲਈ ਨਾਮ ਪਿਆ, ਬਚਪਨ ਦੇ ਵਿੱਚ ਇੱਕ ਵਾਰ 8-9 ਸਾਲ ਦੀ ਉਮਰ ਦੇ ਮੰਗਲ ਸਿੰਘ ਨੇ ਗੁਰਪੁਰਬ ਦੇ ਉੱਪਰ ਸ਼ਬਦ ਪੜਿਆ ਤੇ ਭਾਈ ਲਛਮਣ ਸਿੰਘ ਨੂੰ ਪਿਆਰਾ ਲੱਗਾ ਤੇ ਕੋਲ ਬੁਲਾ ਕੇ ਕਹਿੰਦੇ ਹੋਏ, ਤੇਰੇ ਮਾਤਾ ਪਿਤਾ ਧਾਨਿਆ ਹੋਏ ਹੈ ਜਿਨ੍ਹਾਂ ਨੇ ਇਹੋ ਜਿਹਾ ਪੁੱਤਰ ਪੈਦਾ ਕੀਤਾ, ਕਿੰਨੇ ਪ੍ਰੇਮ ਨਾਲ ਤੂੰ ਸ਼ਬਦ ਪੜਿਆ। ਉਹਦੀਆਂ ਅੱਖੀਆਂ ਚ ਪਾਣੀ ਆ ਗਿਆ। ਲਛਮਣ ਸਿੰਘ ਕਹਿੰਦਾ, ਮੈਂ ਤਾਂ ਕੁਝ ਨਹੀਂ ਆਖਿਆ। ਕਹਿੰਦਾ, ਨਹੀਂ ਆਖਿਆ ਤਾਂ ਕੁਛ ਨਹੀਂ, ਜਿਹੜੇ ਮਾਤਾ ਪਿਤਾ ਨੂੰ ਧੰਨ ਕਹਿ ਰਹੇ ਜੇ ਨਾ, ਉਹ ਬਚਪਨ ਦੇ ਵਿੱਚ ਚੱਲ ਵਸੇ ਹੈ। ਤੇ ਲਛਮਣ ਸਿੰਘ ਧਾਰੋਵਾਲ ਦਾ ਭਚੰਗੀ ਨਹੀਂ ਸੀ ਕੋਈ ਹੈਗਾ। ਉਹ ਕਹਿੰਦਾ, ਜੇ ਐਸੀ ਗੱਲ ਹੈ ਨਾ, ਚੱਲ ਤੈਨੂੰ ਮਾਂ ਪਿਓ ਮਿਲ ਗਿਆ ਤੇ ਮੈਨੂੰ ਪੁੱਤ ਮਿਲ ਗਿਆ, ਚੱਲ ਮੇਰੇ ਨਾਲ, ਮੈਂ ਤੈਨੂੰ ਆਪਣੇ ਘਰ ਲੈ ਚੱਲਾਂ। ਆਂਢੀਆਂ ਗਵਾਂਢੀਆਂ ਇਤਰਾਜ਼ ਵੀ ਕੀਤਾ। ਉਹ ਮਜ਼ਹਬੀ ਸਿੱਖ ਬਰਾਦਰੀ ਦਾ ਉਹ ਭਚੰਗੀ ਸੀ ਮੰਗਲ ਸਿੰਘ, ਪਰ ਲਛਮਣ ਸਿੰਘ ਕਹਿੰਦਾ, ਮੇਰਾ ਪੁੱਤਾਂ ਵਰਗਾ, ਅੰਮ੍ਰਿਤ ਛਕਾਇਆ, ਫਿਰ ਉਹਨੂੰ ਪੜ੍ਹਾਇਆ, ਫਿਰ ਉਹਨੂੰ ਫੌਜ ਵਿੱਚ ਭਰਤੀ ਕਰਵਾਇਆ। ਕਿਰਪਾਨ ਥੱਲਿਓਂ ਦੀ ਪਾਉਂਦਾ ਸੀ ਤੇ ਅੰਗਰੇਜ਼ ਸਰਕਾਰ ਨੇ ਅਜੇ ਅਲਾਊਡ ਨਹੀਂ ਸੀ ਕੀਤੀ ਕਿ ਸਿੰਘ ਕਿਰਪਾਨ ਪਾ ਸਕਦੇ ਹੈ। ਤੋ ਹੋਇਆ ਕਿ ਸ਼ਿਕਾਇਤ ਲੱਗ ਗਈ ਵੀ ਇਹ ਕਿਰਪਾਨ ਪਾ ਕੇ ਰੱਖਦਾ। ਅਫਸਰ ਨੇ ਗ੍ਰੰਥੀ ਨੂੰ ਪੁੱਛਿਆ, ਭਈ ਇਹ ਜੋ ਫੈਸਲਾ ਦੇ ਦੇਗਾ ਠੀਕ ਹੈ, ਭਈ ਕਿਰਪਾਨ ਜ਼ਰੂਰੀ ਹੈ ਹਮੇਸ਼ਾ ਪਾ ਕੇ ਰੱਖਣੀ? ਗ੍ਰੰਥੀ ਨੇ ਥੋੜੀ ਢਿੱਲ ਵਿਖਾਲ ਦਿੱਤੀ, ਕਹਿੰਦਾ, ਨਹੀਂ, ਲਾਈ ਵੀ ਜਾ ਸਕਦੀ ਹੈ। ਉਹਨੂੰ ਮੰਗਲ ਸਿੰਘ ਨੂੰ ਸਜ਼ਾ ਹੋ ਗਈ 1 ਸਾਲ ਵਾਸਤੇ। ਲਾਗ ਦੇ ਫੌਜੀਆਂ ਨੇ ਆ ਕੇ ਦੱਸਿਆ ਵੀ ਉਹ ਤਾਂ ਕਿਰਪਾਨ ਦੀ ਖਾਤਰ ਸਜ਼ਾ ਭੋਗ ਰਿਹਾ, ਪਰ ਜਦੋਂ ਆਇਆ ਨਾ ਛੁੱਟੀ 1 ਸਾਲ ਤੋਂ ਬਾਅਦ, ਫਿਰ ਰਾਹ ਚੋਂ ਖਰੀਦ ਕੇ 3 ਫੁੱਟੀ ਕਿਰਪਾਨ ਲੈ ਕੇ ਆਇਆ। ਫੜ ਕੇ ਜਦੋਂ ਪਿੰਡ ਦੇ ਵਿੱਚ ਆਇਆ ਤੇ ਪਹਿਲਾਂ ਹੀ ਜਿਹੜੇ ਬਾਹਰ ਬੰਦੇ ਮਿਲੇ ਤੇ ਉਹ ਪੁੱਛਦੇ ਵੀ ਕਿਵੇਂ ਆ, ਤੇ ਉਹ ਕਹਿੰਦਾ, ਠੀਕ ਹੈ, ਡਿਊਟੀ ਵੇਲੇ ਨਾ ਪਾਉਣ ਦੇਣਗੇ, ਪਰ ਮੇਰੇ ਦਿਲ ਚੋਂ ਕਿੱਦਾਂ ਪ੍ਰੇਮ ਕੱਢ ਦੇਣਗੇ, ਮੈਂ 10ਵੇਂ ਪਾਤਸ਼ਾਹ ਦੀ ਕਿਰਪਾਨ ਨਹੀਂ ਛੱਡੂੰਗਾ। ਪਿੰਡ ਵਾਲੇ ਕਹਿੰਦੇ, ਭਈ ਕਿਰਪਾਨ ਬਹਾਦਰ ਬੰਦਾ ਹੈ, ਉਹਦਾ ਨਾਮ ਪਾ ਦਿੱਤਾ ਮੰਗਲ ਸਿੰਘ ਕਿਰਪਾਨ ਬਹਾਦਰ। ਲਛਮਣ ਸਿੰਘ ਧਾਰੋਵਾਲੀ ਨੇ ਉਸ ਦੀ ਸ਼ਾਦੀ ਕੀਤੀ। 1 ਸਾਲ ਬਾਅਦ ਉਹਨਾਂ ਦਿਨਾਂ ਦੇ ਵਿੱਚ ਕਈ ਵਾਰ ਮੁਕਲਾਵਾ ਲੈ ਕੇ ਆਉਂਦੇ ਹੁੰਦੇ ਸੀ, ਇਸ ਤਰ੍ਹਾਂ ਦਾ ਰਿਵਾਜ ਸੀਗਾ। ਸਬੱਬ ਐਸਾ ਬਣਿਆ ਵੀ ਜਦੋਂ ਇਹ ਜਥਾ ਜਾਣਾ ਸੀਗਾ, ਉਦੋਂ 1 ਮਹੀਨਾ ਪਹਿਲਾਂ ਹੀ ਕਿਤੇ ਇਹ ਮੰਗਲ ਸਿੰਘ ਦਾ ਮੁਕਲਾਵਾ ਲੈ ਕੇ ਇਹਦੀ ਪਤਨੀ ਆਈ, ਇਹਦੀ ਪਤਨੀ ਨੂੰ ਲਿਆਂਦਾ ਹੋਇਆ ਸੀਗਾ। ਪਰ ਇਧਰ ਤਿਆਰੀ ਕਰਨ ਲੱਗ ਪਏ ਭਾਈ ਲਛਮਣ ਸਿੰਘ ਧਾਰੋਵਾਲ। ਇਹਨਾਂ ਨੇ ਆਪਣੇ ਸੂਰਬੀਰ ਅੰਮ੍ਰਿਤਧਾਰੀ ਸਿੰਘਾਂ ਨੂੰ ਲਾਗਦੇ ਪਿੰਡਾਂ ਦੇ ਵਿੱਚ ਵੀ ਤਿਆਰ ਕਰ ਲਿਆ। ਜਰਗ ਪਿੰਡ ਸੀ ਇੱਕ, ਉੱਥੇ ਦਾ ਕੇਰ ਸਿੰਘ ਸੀਗਾ, ਤੇ ਕੇਰ ਸਿੰਘ ਦੇ ਘਰ ਜਦੋਂ ਭਚੰਗੀ ਪੈਦਾ ਹੋਇਆ, ਉਹ 22 ਦਿਨ ਦਾ ਸੀ, ਉਹਦਾ ਨਾਮ ਸੀ ਦਰਬਾਰਾ ਸਿੰਘ। ਉਹ 22 ਦਿਨ ਦਾ ਸੀ, ਇਹਦੀ ਪਤਨੀ ਚੜਾਈ ਕਰ ਗਈ, ਤੇ ਕੇਰ ਸਿੰਘ ਦੀ ਮਾਂ ਜਿਉਂਦੀ ਸੀ, ਉਹਨੇ ਉਹਨੂੰ ਪਾਲਿਆ, ਚਮਚਿਆਂ ਨਾਲ ਮੂੰਹ ਵਿੱਚ ਦੁੱਧ ਪਾ ਕਰਕੇ, ਰੂੰ ਦੀਆਂ ਵੱਟੀਆਂ ਨਾਲ ਚੁੰਘਾ ਕੇ ਉਹਨੂੰ ਪਾਲਿਆ, ਵੱਡਾ ਕੀਤਾ। ਹੁਣ ਤੱਕ ਉਹ 8-9 ਸਾਲ ਦਾ ਹੋ ਚੁੱਕਾ ਸੀਗਾ। ਜਦੋਂ ਤਿਆਰੀ ਕਰ ਰਿਹਾ ਨਾ, ਤੇ ਦਰਬਾਰਾ ਸਿੰਘ 8-9 ਸਾਲ ਦੀ ਉਮਰ ਦਾ ਭਚੰਗੀ ਜਿਹੜਾ, ਉਹ ਪੁੱਛਦਾ ਵੀ ਬਾਪੂ ਕਿੱਥੇ ਜਾਣਾ ਹੈ? ਤੇ ਕੇਰ ਸਿੰਘ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਬੇਅਦਬੀ ਹੋ ਰਹੀ, ਰੋਕਣ ਵਾਸਤੇ ਸ਼ਹੀਦ ਹੋਣ ਜਾਣਾ ਹੈ। ਤੇ ਦਰਬਾਰਾ ਸਿੰਘ ਭਚੰਗੀ ਜਿੱਦ ਕਰਕੇ ਕਹਿੰਦਾ ਵੀ ਮੈਂ ਵੀ ਜਾਣਾ, ਮੈਂ ਵੀ ਸ਼ਹੀਦੀ ਪਾਉਣੀ ਹੈ। ਕਹਿੰਦਾ ਨਹੀਂ, ਤੂੰ ਛੋਟਾ ਹੈ। ਕਹਿੰਦਾ ਨਹੀਂ ਬਾਪੂ, ਛੋਟਾ ਨਹੀਂ, ਮੈਂ ਜਾਊਂਗਾ ਤੇਰੇ ਨਾਲ, ਮੈਂ ਸ਼ਹੀਦੀ ਪਾਊਂਗਾ। ਜਿਸ ਦਿਨ ਤਿਆਰੀ ਕਰ ਰਿਹਾ ਨਾ, ਤੇ ਉਹ ਕੇਰ ਸਿੰਘ ਜਿਹੜਾ ਉਹ ਦਹੀਂ ਦੇ ਨਾਲ ਸਿਰ ਨਹਾ ਰਿਹਾ, ਤੇ ਨਾਲ ਉਹਦੀ ਮਦਦ ਕਰਦਾ ਦਰਬਾਰਾ ਸਿੰਘ 8-9 ਸਾਲ ਦਾ ਭਚੰਗੀ। ਤੇ ਜਿਹੜੇ ਭਾਂਡੇ ਵਿੱਚ ਦਹੀਂ ਸੀ ਨਾ, ਉਹਦੇ ਚੋਂ ਥੋੜਾ ਜਿਹਾ ਬਚਾ ਲਿਆ। ਕਹਿੰਦਾ, ਆ ਮੈਂ ਬਾਪੂ ਮੈਂ ਸਿਰ ਵਿੱਚ ਪਾ ਲਾਂਗਾ। ਉਹਦੇ ਤੋਂ ਪਿੱਛੋਂ ਬਾਅਦ ਵਿੱਚ ਬਦੋ ਬਦੀ ਆਪਣਾ ਸਿਰ ਨਹਾ ਲਿਆ ਦਹੀਂ ਦੇ ਨਾਲ, ਕੱਪੜੇ ਪਾ ਕੇ ਤਿਆਰ ਹੋ ਗਿਆ। ਤੇ ਜਦੋਂ ਕੇਰ ਸਿੰਘ ਕਹਿੰਦਾ ਨਾ ਆਪਣੀ ਮਾਂ ਨੂੰ, ਭਈ ਮੇਰੇ ਸਿਰ ਤੇ ਹੱਥ ਰੱਖ, ਆਸ਼ੀਰਵਾਦ ਦੇ, ਮੈਂ ਸ਼ਹੀਦੀ ਪਾਉਣ ਚੱਲਿਆ। ਮੈਂ ਕਹਿੰਦਾ, ਧੰਨ ਉਹ ਮਾਵਾਂ ਤੇ ਧੰਨ ਉਹ ਪਤਨੀਆਂ ਤੇ ਧੰਨ ਉਹ ਭੈਣਾਂ ਜਿਨ੍ਹਾਂ ਨੂੰ ਪਤਾ ਹੋਵੇ ਸਾਡਾ ਪੁੱਤਰ ਜਾਂ ਸਾਡਾ ਪਤੀ ਜਾਂ ਸਾਡਾ ਭਰਾ ਸ਼ਹੀਦੀ ਪਾਉਣ ਚੱਲਿਆ, ਤੇ ਜਿਨ੍ਹਾਂ ਦਾ ਫਿਰ ਵੀ ਸਿਦਕ ਨਹੀਂ ਡੋਲਦਾ, ਜਿਹੜੀਆਂ ਫਿਰ ਵੀ ਅਰਦਾਸ ਕਰਕੇ ਤੋਰਦੀਆਂ ਨੇ। ਜਦੋਂ ਆਸ਼ੀਰਵਾਦ ਦੇਣ ਲੱਗੀ, ਕੱਦ ਵਿੱਚ ਨੀਵੀਂ ਸੀ, ਪੁੱਤਰ ਜਵਾਨ ਸੀ, ਤੇ ਦਰਬਾਰਾ ਸਿੰਘ ਨੇ ਲਾਗੇ ਲਿਆ ਕੇ ਪੀੜੀ ਰੱਖ ਦਿੱਤੀ। ਕਹਿੰਦਾ, ਮਾਂ ਦਾਦੀ, ਮੇਰੇ ਬਾਪ ਨੂੰ ਆ ਪੀੜੀ ਤੇ ਖਲੋ ਕੇ ਸਿਰ ਦੇ ਉੱਤੇ ਹੱਥ ਰੱਖ ਕੇ ਆਸ਼ੀਰਵਾਦ ਦੇ। ਆਸ਼ੀਰਵਾਦ ਦਿੱਤੀ ਤੇ ਬਾਅਦ ਵਿੱਚ ਆਪ ਅੱਗੇ ਹੋ ਗਿਆ। ਕਹਿੰਦਾ, ਹੁਣ ਮੈਨੂੰ ਵੀ ਆਸ਼ੀਰਵਾਦ ਦੇ। ਤੇ ਦਾਦੀ ਕਹਿੰਦੀ, ਪੁੱਤਰ ਤੂੰ ਛੋਟਾ, ਤੂੰ ਘਰ ਰਹਿ। ਕਹਿੰਦਾ, ਨਹੀਂ ਮੈਂ ਘਰ ਨਹੀਂ ਰਹਿਣਾ, ਮੈਂ ਵੀ ਸ਼ਹੀਦੀ ਪਾਉਣੀ ਹੈ। ਕੇਰ ਸਿੰਘ ਕਹਿੰਦਾ, ਪੁੱਤਰ ਫਿਰ ਮੈਂ ਚੁੱਕ ਨਹੀਂ ਸਕਦਾ ਰਸਤੇ ਦੇ ਵਿੱਚ, ਜਦੋਂ ਤੂੰ ਥੱਕ ਗਿਆ, ਰਸਤਾ ਬੜਾ। ਕਹਿੰਦਾ, ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਨੂੰ ਚੁੱਕ ਲਾ, ਮੈਂ ਜਾਵਾਂਗਾ ਨਾਲ ਤੁਰ ਕੇ। ਇਹ ਜਥਾ 71 ਹੋਇਆ। ਲਛਮਣ ਸਿੰਘ ਧਾਰੋਵਾਲ ਦੀ ਨਾਲ ਆਣ ਰਲੇ ਨੇ। ਉਹ ਜਰਗਦਾ ਕੇਰ ਸਿੰਘ ਤੇ ਉਹਦਾ ਪੁੱਤਰ 8-9 ਸਾਲ ਦਾ ਦਰਬਾਰਾ ਸਿੰਘ ਤੇ ਹੋਰ ਬੇਅੰਤ ਸਿੰਘ ਤੇ ਇਹ ਜਦੋਂ ਮੰਗਲ ਸਿੰਘ ਕਿਰਪਾਨ ਬਹਾਦਰ ਜਿਹੜਾ ਲਛਮਣ ਸਿੰਘ ਦਾ ਮਤਮੰਨਾ ਪੁੱਤਰ ਸੀ ਉਹ ਤੁਰਨ ਲੱਗਾ ਹੈ ਨਾ, ਤੇ ਉਹਦੀ ਪਤਨੀ ਦਾ ਨਾਮ ਸੀ ਇੰਦਰ ਕੌਰ ਜਿਹੜੀ ਅਜੇ ਆਈ ਸੀ ਇਸ ਘਰ ਵਿੱਚ ਮਹੀਨਾ ਕੁ ਹੋਇਆ ਹੈ। ਉਹ ਕਹਿੰਦੀ ਹੈ ਪਤੀ ਸਵਾਮੀ ਜੇ ਤੂੰ ਚੱਲਿਆ ਨਾ ਗੁਰੂ ਘਰ ਦੀ ਬੇਅਦਬੀ ਰੋਕਣ ਦੇ ਲਈ ਸ਼ਹਾਦਤ ਦੇਣ ਦੇ ਲਈ ਤੇ ਮੈਂ ਵੀ ਉਸੇ ਗੁਰੂ ਨਾਨਕ ਸਾਹਿਬ ਦੀ ਸਿੱਖਣੀ ਆ, ਮੈਂ ਵੀ ਨਾਲ ਹੀ ਚੱਲਦੀ ਹਾਂ, ਮੈਂ ਵੀ ਸ਼ਹਾਦਤ ਦੇਊਂਗੀ। ਉਸ ਜਥੇ ਦੇ ਵਿੱਚ 8-9 ਬੀਬੀਆਂ ਵੀ ਨਾਲ ਰਲ ਗਈਆਂ। ਇਹ ਜਥੇ ਨੇ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੁੱਖ ਵਾਕ ਲਿਆ ਤੇ ਮੁੱਖ ਵਾਕ ਆਇਆ ਸੀ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ ਜੇ ਸੁਖ ਦੇਹੇ ਤਾਂ ਤੁਝੇ ਅਰਾਧੀ ਦੁੱਖ ਭੀ ਤੁਝੇ ਧਿਆਈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤੇ ਸਿੱਖ ਜਿਹੜੇ ਨੇ ਨਾ ਉਹ ਵਿੱਚੋਂ ਇੱਕ ਪੰਕਤੀ ਤੋਂ ਉਹਨਾਂ ਨੇ ਹੁਕਮ ਲੈਣਾ ਹੁੰਦਾ ਗੁਰੂ ਦਾ ਤੇ ਗੁਰੂ ਦਾ ਹੁਕਮ ਉਹਨਾਂ ਸਮਝ ਲਿਆ ਵੀ ਗੁਰੂ ਜੀ ਕਹਿ ਰਹੇ ਵੀ ਸੇਵਾ ਤੇ ਕਰਨ ਚੱਲੇ ਜੇ ਤਨ ਮਨ ਕਾਟ ਕਾਟ ਸਭ ਅਰਪੀ ਤਨ ਮਨ ਕੱਟਿਆ ਜਾਣਾ ਹੈ ਸ਼ਹੀਦੀਆਂ ਹੋ ਜਾਣੀਆਂ ਨੇ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਤੇ ਜਦੋਂ ਤੁਰ ਪਏ ਨੇ ਸਿੰਘ ਰਸਤੇ ਦੇ ਵਿੱਚ ਇੱਕ ਪਿੰਡ ਸੀ ਨਿਜ਼ਾਮਪੁਰਾ ਦੇਵਾ ਸਿੰਘ ਵਾਲਾ ਉੱਥੋਂ ਸਿੰਘਾਂ ਨੇ ਰਲਣਾ ਸੀ ਹੋਰ ਕੁਝ ਸੰਗਤ ਨਾਲ ਰਲੀ ਉੱਥੇ ਮੁੱਖ ਵਾਕ ਫਿਰ ਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹੀ ਮੁੱਖ ਵਾਕ ਬਖਸ਼ ਦਿੱਤਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਦੂਜੇ ਪਾਸੇ ਕੀ ਹੋਇਆ ਉਧਰ ਵਰਿਆਮ ਸਿੰਘ ਦੇ ਰਾਹੀਂ ਖਬਰ ਮਿਲ ਗਈ ਅੱਗੇ ਇਹਨਾਂ ਨੂੰ ਖਬਰ ਪਹੁੰਚ ਗਈ ਸ਼੍ਰੋਮਣੀ ਕਮੇਟੀ ਦੇ ਮਾਸਟਰ ਤਾਰਾ ਸਿੰਘ ਨੂੰ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇਜਾ ਸਿੰਘ ਭੁੱਚਰ ਨੂੰ ਭਈ ਉਹਨਾਂ ਨੇ ਸਲਾਹ ਬਣਾਈ ਹੋਈ ਹੈ, ਉਹਨਾਂ ਤਾਂ ਜਥਿਆਂ ਦੀ ਤਿਆਰੀ ਕੀਤੀ ਹੋਈ, ਉਹ ਤਾਂ ਕੱਲ ਨੂੰ ਜਾ ਰਹੇ ਨੇ। ਇਹ ਕਹਿੰਦੇ ਹੈ ਭਈ ਉਹਨਾਂ ਨੂੰ ਰੁਕੀਏ ਨੁਕਸਾਨ ਹੋ ਜਾਏਗਾ, ਉਸ ਗੁੰਡੇ ਮਹੰਤ ਨੇ ਸਿੰਘਾਂ ਦਾ ਨੁਕਸਾਨ ਕਰ ਦੇਣਾ ਹੈ। ਇਹਨਾਂ ਨੇ ਇੱਕ ਸਿੰਘ ਨੂੰ ਦਲੀਪ ਸਿੰਘ ਸਾਹੋਵਾਲ ਦੇ ਹੱਥ ਚਿੱਠੀ ਲਿਖ ਕੇ ਭੇਜੀ ਭਈ ਤੂੰ ਜਾ ਕੇ ਤੇ ਕਰਤਾਰ ਸਿੰਘ ਝੱਬਰ ਹੈ ਉਹ ਤਿੰਨ ਜਥੇ ਆ ਰਹੇ ਉਹਨਾਂ ਚੋਂ ਆਗੂ ਮੁਖੀ ਜਿਹੜਾ ਕਰਤਾਰ ਸਿੰਘ ਝੱਬਰ ਹੈ ਉਹਨੂੰ ਜਾ ਕੇ ਰੋਕ ਤੇ ਉਹਨੂੰ ਆਖ ਭਈ ਹੁਕਮ ਕਰ ਰਹੇ ਨੇ ਪਿੱਛੋਂ ਪੰਥ ਦੇ ਆਗੂ ਵੀ ਜਥਾ ਨਾ ਲੈ ਕੇ ਜਾਏ ਉਹ ਨੁਕਸਾਨ ਹੋ ਜਾਏਗਾ। ਇਹ ਭਾਈ ਦਲੀਪ ਸਿੰਘ ਸਾਹੋਵਾਲ ਇਹ ਸੁਨੇਹਾ ਲੈ ਕੇ ਕਰਤਾਰ ਸਿੰਘ ਝੱਬਰ ਦੇ ਕੋਲ ਗਿਆ ਤੇ ਝੱਬਰ ਕਹਿੰਦਾ ਵੀ ਮੈਂ ਤੇ ਠੀਕ ਹੈ ਹੁਕਮ ਮੰਨ ਲੈਣਾ ਹੈ ਪਰ ਦੂਜੇ ਪਾਸੇ ਲਛਮਣ ਸੋ ਨੂੰ ਕੌਣ ਰੋਕੇਗਾ, ਬੂਟਾ ਸੋ ਲੈਲਪੁਰ ਨੂੰ ਕੌਣ ਰੋਕੇਗਾ, ਉਹ ਚਲੇ ਗਏ ਨੁਕਸਾਨ ਹੋ ਜਾਏਗਾ ਜਥੇ ਦਾ ਥੋੜੇ ਹੋਣਗੇ। ਦਲੀਪ ਸਿੰਘ ਸਾਹੋਵਾਲ ਕਹਿੰਦਾ ਵੀ ਬੂਟਾ ਸਿੰਘ ਲੈਲਪੁਰ ਨੂੰ ਤਾਂ ਮੈਂ ਮਿਲ ਆਇਆ ਉਹ ਤਾਂ ਰੁਕ ਗਿਆ ਤੇ ਲਛਮਣ ਸਿੰਘ ਮੇਰਾ ਮਿੱਤਰ ਹੈ ਉਹ ਮੇਰੀ ਬੇਨਤੀ ਮੰਨ ਲੈਗਾ ਉਹਨੂੰ ਮੈਂ ਰੋਕ ਲਵਾਂਗਾ। ਝੱਬਰ ਨੇ ਵੀ ਗੱਲ ਆਖੀ ਜੇ ਨਾ ਰੁਕਿਆ ਨੁਕਸਾਨ ਹੋ ਗਿਆ ਫਿਰ ਤੇ ਦਲੀਪ ਸਿੰਘ ਕਹਿੰਦਾ ਮੈਂ ਪੰਥ ਨੂੰ ਜਵਾਬ ਦੇ ਹੋਊਂਗਾ ਮੇਰਾ ਵਚਨ ਰਿਹਾ। ਚਲਾ ਗਿਆ ਚੰਦਰਕੋਟ ਦੀ ਝਾਲ ਦੇ ਉੱਤੇ ਉਸ ਜਥੇ ਨੂੰ ਉਡੀਕਦਾ ਰਿਹਾ ਭਈ ਉਹ ਜਥਾ ਇੱਥੇ ਆਉਣਾ ਤੇ ਉਹਨਾਂ ਨੂੰ ਰੋਕ ਦਵਾਂਗਾ। ਹੋਇਆ ਕਿ ਉਹਨਾਂ ਨੇ ਰਸਤੇ ਚੋਂ ਭਾਈ ਲਛਮਣ ਸਿੰਘ ਧਾਰੋਵਾਲ ਦੇ ਜਥੇ ਨੇ ਰੂਟ ਬਦਲ ਲਿਆ, ਉਹ ਕਹਿੰਦੇ ਉਧਰ ਨੂੰ ਜਾਂਦਿਆਂ ਆਪਾਂ ਨੂੰ ਬਹੁਤਾ ਪੈਂਡਾ ਪੈਣਾ ਹੈ, ਦੋ ਬੰਦੇ ਭੇਜ ਦਈਏ ਉਹ ਉਧਰੋਂ ਕਰਤਾਰ ਸਿੰਘ ਝੱਬਰ ਦੇ ਜਥੇ ਨੂੰ ਲੈ ਆਉਣਗੇ। ਉਹ ਦਲੀਪ ਸਿੰਘ ਉੱਥੇ ਲੱਭਦਾ ਰਿਹਾ ਇਹ ਲਛਮਣ ਸਿੰਘ ਧਾਰੋਵਾਲ ਦੇ ਜਥੇ ਨੂੰ ਤੇ ਲਛਮਣ ਸਿੰਘ ਧਾਰੋਵਾਲ ਦੇ ਭੇਜੇ ਬੰਦੇ ਅੱਗਾ ਪਿੱਛਾ ਟਾਈਮ ਦਾ ਹੋ ਗਿਆ ਉਹ ਆਪਸ ਵਿੱਚ ਮਿਲ ਹੀ ਨਾ ਸਕੇ। ਹੁਣ ਜਥੇ ਦੋ ਰੁਕ ਗਏ, ਕਰਤਾਰ ਸਿੰਘ ਝੱਬਰ ਦਾ ਜਥਾ ਰੁਕ ਗਿਆ, ਬੂਟਾ ਸਿੰਘ ਲਾਇਲਪੁਰ ਦਾ ਜਥਾ ਰੁਕ ਗਿਆ ਤੇ ਲਛਮਣ ਸਿੰਘ ਧਾਰੋਵਾਲ ਆਪਣੇ ਜਥੇ ਨੂੰ ਲੈ ਕੇ ਜਾ ਪਹੁੰਚਿਆ ਸ੍ਰੀ ਨਨਕਾਣਾ ਸਾਹਿਬ। ਇਹ ਦਲੀਪ ਸਿੰਘ ਵੈਸੇ ਰੋਕਣ ਦੇ ਵਾਸਤੇ ਲੱਭਦਾ ਲਭਾਉਂਦਾ ਨਨਕਾਣਾ ਸਾਹਿਬ ਵੀ ਪਹੁੰਚਿਆ ਹੈ। ਉੱਥੇ ਜਾ ਕੇ ਇਹਨੇ ਉਸ ਵਰਿਆਮ ਸਿੰਘ ਬੰਦੇ ਨੂੰ ਲੱਭਿਆ ਜਿਹੜਾ ਸੂਹ ਦਿੰਦਾ ਸੀ ਮਹੰਤ ਦੀ, ਉਹਨੂੰ ਉਹ ਚਿੱਠੀ ਵੀ ਫੜਾਈ ਹੈ। ਉਹਨੂੰ ਆਖਿਆ ਵੀ ਜੇ ਲਛਮਣ ਸਿੰਘ ਇੱਥੇ ਸੰਗਤ ਲੈ ਕੇ ਆਇਆ ਜਥਾ ਲੈ ਕੇ ਆਇਆ ਤੇ ਉਹਨੂੰ ਰੋਕ ਦੇਵੀਂ। ਵਰਿਆਮ ਸਿੰਘ ਨੇ ਚਿੱਠੀ ਫੜਾਈ ਹੈ ਲਛਮਣ ਸਿੰਘ ਧਾਰੋਵਾਲ ਨੂੰ ਜਾ ਕੇ ਤੇ ਥੋੜਾ ਜਿਹਾ ਸੋਚਣ ਲੱਗਾ ਭਾਈ ਲਛਮਣ ਸਿੰਘ ਧਾਰੋਵਾਲ ਤੇ ਵਿੱਚ ਇਸ ਜਥੇ ਦੇ ਇੱਕ ਟਹਿਲ ਸਿੰਘ ਸੀ ਸਿੱਖ ਆਗੂ। ਉਹ ਕਹਿੰਦਾ ਏ ਭਾਈ ਸਾਹਿਬ ਜੀ ਜਦੋਂ ਆਪਾਂ ਅਰਦਾਸ ਕਰਕੇ ਮੁੱਖ ਵਾਕ ਹੀ ਲੈ ਆਏ ਆ ਦੋ ਵਾਰ ਤੇ ਫਿਰ ਸਿੱਖ ਦਾ ਫਰਜ਼ ਨਹੀਂ ਹੁਣ ਰੁਕਿਆ ਜਾਏ, ਜਿਸ ਕਰਮ ਵਾਸਤੇ ਆਏ ਆ ਉਹ ਹੁਣ ਹੋ ਕੇ ਰਹਿਣਾ। ਉਹਨਾਂ ਨੇ ਚਿੱਠੀ ਉਹਦੇ ਅੱਗੇ ਵਗਾਹ ਮਾਰੀ ਕਹਿੰਦੇ ਹੁਣ ਰੁਕਣਾ ਕਾਹਦੇ ਵਾਸਤੇ ਰੁਕਣਾ ਹੁਣ, ਸਾਥੋਂ ਬੇਅਦਬੀ ਨਹੀਂ ਸਹਾਰੀ ਜਾਂਦੀ, ਅਸੀਂ ਤੇ ਮੋਰਚਾ ਲਾਵਾਂਗੇ। ਰਾਤ ਦੇ ਵੇਲੇ ਤੱਕ ਪਹੁੰਚਦਿਆਂ ਪਹੁੰਚਦਿਆਂ ਸਵੇਰ ਦਾ ਵੇਲਾ ਹੋ ਗਿਆ ਤੇ ਸਵੇਰ ਵੇਲੇ ਉਹਨਾਂ ਟਹਿਲ ਸਿੰਘ ਦੀ ਜੇਬ ਵਿੱਚ 18 ਰੁਪਈਏ ਸੀ, ਉਹਨੇ ਕੱਢ ਕੇ ਤੇ ਉਹਨਾਂ ਬੀਬੀਆਂ ਨੂੰ ਦਿੱਤੇ ਹੈ ਤੇ ਕਹਿੰਦਾ, ਬੀਬੀਓ ਤੁਸੀਂ ਇੱਕ ਬੇਨਤੀ ਮੰਨੋ, ਤੁਸੀਂ ਇੱਥੇ ਹੋਰ ਗੁਰਦੁਆਰੇ ਉਹਨਾਂ ਦੇ ਵਿੱਚ ਜਾ ਕੇ ਬਹਿ ਜਾਓ, ਅਸੀਂ ਜਾਂਦੇ ਹਾਂ ਮਹੰਤ ਦੇ ਨਾਲ ਲੜਨ ਵਾਸਤੇ, ਆਹ ਲਓ 18 ਰੁਪਈਏ ਸ਼ਹੀਦੀਆਂ ਅਸੀਂ ਪਾ ਜਾਣੀਆਂ, ਇਹ ਸਾਨੂੰ ਪੱਕਾ ਪਤਾ ਹੈ, ਤੇ ਤੁਸੀਂ ਇਹਨਾਂ ਪੈਸਿਆਂ ਦੇ ਨਾਲ ਸਾਡਾ ਅਖੰਡ ਪਾਠ ਸਾਹਿਬ ਜ਼ਰੂਰ ਕਰਾ ਦਿਓ। ਉਹ ਧੰਨ ਬੀਬੀਆਂ 8-9 ਬੀਬੀਆਂ ਕਿਵੇਂ ਉੱਥੋਂ ਉਹਨਾਂ ਤੋਂ ਵਿਛੜ ਕੇ ਤੁਰੀਆਂ ਹੋਣਗੀਆਂ, ਜਿਨ੍ਹਾਂ ਨੂੰ ਪਤਾ ਹੈ ਕਿ ਸਾਡੇ ਪਤੀ ਹੋਣਾ ਇੱਥੇ ਸ਼ਹੀਦੀ ਪਾਉਣ ਲੱਗੇ ਹੈ। ਉਹ ਬੀਬੀਆਂ ਤੰਬੂ ਸਾਹਿਬ ਗੁਰਦੁਆਰੇ ਜਾ ਕੇ ਬੈਠ ਗਈਆਂ। ਇਹ ਜਥਾ 5:44 ਤੇ ਸ੍ਰੀ ਨਨਕਾਣਾ ਸਾਹਿਬ ਦੇ ਅੰਦਰ ਪ੍ਰਵੇਸ਼ ਹੋਇਆ ਹੈ। ਉਧਰ ਮਹੰਤ ਨੂੰ CID ਜਦੋਂ ਮਿਲ ਗਈ ਹੈ, ਇਹਨੇ ਆਪਣਾ ਗੁੰਡਿਆਂ ਦਾ ਇਕੱਠ ਇੱਥੇ ਰੱਖਿਆ ਹੋਇਆ ਸੀ, ਇੱਥੇ ਕਮਰੇ ਦਿੱਤੇ ਹੋਏ ਸੀ, ਇੱਥੇ ਹੀ ਇਹਨੇ ਕਈ ਦਿਨਾਂ ਦਾ ਮਿੱਟੀ ਦਾ ਤੇਲ, ਛਵੀਆਂ ਗੰਡਾਸੇ, ਕਿਰਪਾਨਾਂ, ਟਕੂਏ, ਇਹ ਰੇਤੀਆਂ ਲਾ ਲਾ ਕੇ ਗੁੰਡੇ ਬਦਮਾਸ਼ ਜਿਹੜੇ ਸੀ ਉਹ ਪਹਿਲਾਂ ਹੀ ਤਿਆਰੀਆਂ ਕਰੀ ਬੈਠੇ ਸਨ। ਜਿਹੜਾ ਲੜਨ ਵਾਲਾ ਸੁਭਾਅ ਵਾਲਾ ਬੰਦਾ ਹੋਵੇ ਨਾ, ਉਹ ਬਿਨਾਂ ਲੜਾਈ ਤੋਂ ਵੀ ਸ਼ਸਤਰਾਂ ਨੂੰ ਤਿੱਖੇ ਕਰਦਾ ਰਹਿੰਦਾ ਹੈ, ਤੇ ਇਹ ਕਈ ਦਿਨਾਂ ਦੀ ਇਹਨਾਂ ਦੀ ਤਿਆਰੀ ਸੀ। ਮਹੰਤ ਨੇ ਆਖਿਆ ਵੀ ਇਉਂ ਕਰਿਓ, ਇਹਨਾਂ ਨੂੰ ਮਾਰਨਾ ਪਤਾ ਕਿੱਦਾਂ, ਗੋਲੀ ਮਾਰ ਕੇ ਨਾ ਬਾਅਦ ਵਿੱਚ ਇਹਨਾਂ ਨੂੰ ਤੜਫਾ ਕੇ ਮਾਰਨਾ, ਖਿੱਚ ਕੇ ਲਿਆ ਕੇ ਤੇ ਲੱਕੜ ਦੇ ਮੁੱਢ ਰੱਖੇ ਹੋਏ ਸਨ, ਕਹਿੰਦਾ ਇਹਨਾਂ ਦੇ ਉੱਤੇ ਰੱਖ ਕੇ ਤੇ ਇਹਨਾਂ ਨੂੰ ਟੁੱਕਣਾ ਹੈ। ਇਹਨਾਂ ਨੇ ਜਥੇ ਨੇ ਇਹ ਸਲਾਹ ਕੀਤੀ ਵੀ ਸਭ ਤੋਂ ਪਹਿਲਾਂ ਆਪਾਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕਣਾ। ਭਾਈ ਲਕਸ਼ਮਣ ਸਿੰਘ ਧਾਰੋ ਵਾਲੀ ਦੇ ਡਿਊਟੀ ਲਈ ਆਪਣੇ ਜਿੰਮੇ ਭਈ ਮੈਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾਂਗਾ, ਤਾਬਿਆ ਬੈਠ ਕੇ ਮੈਂ ਮੁੱਖ ਵਾਕ ਲਵਾਂਗਾ। ਟਹਿਲ ਸਿੰਘ ਕਹਿੰਦਾ ਭਈ ਮੈਂ ਕਿਰਪਾਨ ਫੜ ਕੇ ਤੇ ਗੁਰਦੁਆਰੇ ਦੇ ਦਰਵਾਜ਼ੇ ਦੇ ਵਿੱਚ ਖੜਾ ਹੋ ਕੇ ਪਹਿਰਾ ਦੇਵਾਂਗਾ। ਬਾਕੀ ਸੰਗਤ ਨੂੰ ਕਹਿੰਦੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬਹਿ ਕੇ ਪਹਿਲਾਂ ਸਤਿਗੁਰਾਂ ਦੇ ਅੱਗੇ ਫਰਿਆਦ ਬੇਨਤੀ ਕਰਨੀ, ਅੱਖਾਂ ਬੰਦ ਕਰਕੇ ਆਪਾਂ ਸਿਮਰਨ ਕਰਨਾ ਹੈ, ਇਹ ਹਾਜ਼ਰੀਆਂ ਭਰ ਕੇ, ਤੇ ਫਿਰ ਆਪਾਂ ਫਿਰ ਅਗਲਾ ਕੰਮ ਜਿਹੜਾ ਉਹ ਫਿਰ ਕਰਾਂਗੇ। ਜਦੋਂ ਸੰਗਤ ਇਸ ਤਰ੍ਹਾਂ ਜਾ ਕੇ ਬਹਿ ਗਈ, ਉਹ ਗੁੰਡੇ ਛਿਪੇ ਹੋਏ ਸਨ, ਉਹਨਾਂ ਨੇ ਆਉਂਦਿਆਂ ਪਹਿਲਾਂ ਟਹਿਲ ਸਿੰਘ ਦੇ ਸੀਨੇ ਦੇ ਵਿੱਚ ਗੋਲੀ ਮਾਰ ਦਿੱਤੀ। ਟਹਿਲ ਸਿੰਘ ਦਰਵਾਜ਼ੇ ਵਿੱਚ ਪਹਿਰਾ ਦੇ ਰਿਹਾ ਸੀ, ਦੂਜੇ ਗੁੰਡਿਆਂ ਨੇ ਉਹਨੂੰ ਪਕੜ ਲਿਆ, ਧੂ ਕੇ ਲੈ ਗਏ, ਅਜੇ ਉਹਦੇ ਸਵਾਸ ਨਿਕਲੇ ਨਹੀਂ ਸਨ, ਅਜੇ ਜਿਉਂਦਾ ਹੀ ਸੀ, ਤੇ ਮੁੱਢ ਦੇ ਉੱਤੇ ਰੱਖ ਕੇ ਤੇ ਉਹਨੂੰ ਟੁੱਕਣਾ ਸ਼ੁਰੂ ਕਰ ਦਿੱਤਾ, ਟੁਕੜੇ ਕਰ ਦਿੱਤੇ ਸਰੀਰ ਦੇ। ਫਿਰ ਇਹਨਾਂ ਨੇ ਫਾਇਰਿੰਗ ਵਾਲੇ ਜਿਹੜੇ ਬੰਦੇ ਸੀ ਉਹ ਅੰਦਰ ਵੜੇ, ਲਕਸ਼ਮਣ ਸਿੰਘ ਧਾਰੋਵਾਲ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ, ਜਦੋਂ ਗੋਲੀਆਂ ਇਹਦੇ ਵੱਲ ਨੂੰ ਚੱਲੀਆਂ ਤੇ ਲਕਸ਼ਮਣ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਪੈ ਗਿਆ ਵੀ ਮਹਾਰਾਜ ਦੇ ਸਰੂਪ ਵਿੱਚ ਨਾ ਗੋਲੀਆਂ ਵੱਜਣ, ਉੱਪਰ ਪੈ ਗਿਆ, ਪਰ ਇਹਨਾਂ ਦੇ ਸਰੀਰ ਦੇ ਵਿੱਚ ਵੀ ਗੋਲੀਆਂ ਲੱਗ ਕੇ ਜਦੋਂ ਲਹੂ ਵਹਿ ਤੁਰਿਆ ਤੇ ਇਹਨੂੰ ਵੀ ਧੂ ਲਿਆ ਗੁੰਡਿਆਂ ਨੇ। ਜਿਹੜੇ ਸਨ ਉਹ ਸੰਗਤ ਦੇ ਰੂਪ ਵਿੱਚ ਬੈਠੇ ਹੋਏ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਹਮਲਾ ਕਰਕੇ ਕੱਟ ਵੱਢ ਸ਼ੁਰੂ ਕਰ ਦਿੱਤੀ। ਉਹ ਦਰਬਾਰਾ ਸਿੰਘ ਭਚੰਗੀ ਜੋ 8-9 ਸਾਲ ਦਾ ਸੀ ਨਾ, ਉਹਨੂੰ ਕਿਸੇ ਨੇ ਵਿੱਚੋਂ ਉੱਥੇ ਇੱਕ ਅਲਮਾਰੀ ਸੀ ਉਹਦੇ ਵਿੱਚ ਬੰਦ ਕਰ ਦਿੱਤਾ, ਲੱਕੜ ਦੀ ਅਲਮਾਰੀ ਸੀ, ਸਾਹ ਆਉਂਦਾ ਸੀ ਉਹਦੇ ਅੰਦਰ ਤਾੜ ਦਿੱਤਾ। ਐਡੀ ਕੱਟ ਵੱਢ ਜਿਹੜੀ ਸੀ ਉਹ ਸ਼ੁਰੂ ਹੋਈ, ਇਹ ਬਦਮਾਸ਼ ਨਰੈਣੂ ਆਪ ਜਿਹੜਾ ਮਹੰਤ ਸੀ ਇਹ ਘੋੜੀ ਤੇ ਚੜਿਆ ਹੋਇਆ ਸੀ ਤੇ ਮੂੰਹ ਇਹਨੇ ਬੱਧਾ ਹੋਇਆ ਸੀ, ਇਹਦੇ ਹੱਥ ਵਿੱਚ ਰਾਈਫਲ ਸੀਗੀ। ਇਹ ਉਹਨਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਲਿਆ ਲਿਆ ਕੇ ਬਾਹਰ ਤੇ ਲੱਕੜ ਤੇ ਰੱਖ ਰੱਖ ਕੇ ਟੋਕਿਆਂ ਦੇ ਨਾਲ ਟੁੱਕੀ ਚੱਲੋ। ਤੇ ਇਵੇਂ ਹੀ ਹੋਇਆ, ਇੱਕ ਇੱਕ ਸਿੰਘ ਦੇ ਕਈ ਕਈ ਉਹਨਾਂ ਨੇ ਟੁਕੜੇ ਜਿਹੜੇ ਸਨ ਉਹ ਸਰੀਰ ਦੇ ਕਰ ਦਿੱਤੇ। ਉਧਰ ਬਾਹਰ ਜਦੋਂ ਪਤਾ ਲੱਗਾ ਵੀ ਅੰਦਰ ਆਹ ਕੰਮ ਹੋ ਗਿਆ, ਵਰਿਆਮ ਸਿੰਘ ਦੌੜਿਆ ਤੇ ਵਰਿਆਮ ਸਿੰਘ ਨੂੰ ਜਿਹੜੇ ਦਲੀਪ ਸਿੰਘ ਸਾਹੋਵਾਲ ਨੇ ਉਹ ਚਿੱਠੀ ਦਿੱਤੀ, ਉਹਨੂੰ ਜਾ ਕੇ ਕਹਿੰਦਾ ਵੀ ਤੂੰ ਕੌਮ ਨੂੰ ਮੂੰਹ ਕੀ ਵਿਖਾਏਗਾ, ਦੋ ਜਥੇ ਤੂੰ ਰੋਕ ਦਿੱਤੇ ਹੈ, ਅੰਦਰ ਕਟਾ ਵੱਢ ਹੋ ਗਈ ਹੈ। ਉਹ ਦਲੀਪ ਸਿੰਘ ਸਾਹੋਵਾਲ ਨੰਗੇ ਪੈਰੀ ਦੌੜਿਆ ਅੰਦਰ ਨਨਕਾਣਾ ਸਾਹਿਬ ਦੇ ਦਰਵਾਜ਼ੇ ਚ ਵੜ ਕੇ ਸਾਹਮਣੇ ਮਹੰਤ ਨੂੰ ਦੇਖਿਆ ਤੇ ਉਹਨੂੰ ਲਲਕਾਰ ਕੇ ਕਹਿੰਦਾ ਓਏ ਮਹੰਤਾ ਜ਼ੁਲਮ ਨਾ ਕਰ। ਜਦੋਂ ਉਹਨੇ ਵਿਖਾਲੀ ਦਿੱਤੀ ਸਾਹਮਣੇ ਘੋੜੀ ਤੇ ਬੈਠੇ ਬੈਠੇ ਮਹੰਤ ਨਰੈਣੂ ਨੇ ਦਲੀਪ ਸਿੰਘ ਦੇ ਸੀਨੇ ਵਿੱਚ ਵੀ ਇੱਕ ਗੋਲੀ ਮਾਰ ਦਿੱਤੀ। ਉਹਦੇ ਗੁੰਡਿਆਂ ਨੇ ਦਲੀਪ ਸਿੰਘ ਨੂੰ ਵੀ ਖਿੱਚ ਲਿਆ ਤੇ ਉਹਨੂੰ ਵੀ ਜਾ ਕੇ ਤੇ ਮੁੱਢੀਆਂ ਦੇ ਉੱਤੇ ਰੱਖ ਕੇ ਤੇ ਉਹਦੇ ਵੀ ਟੁਕੜੇ ਸ਼ੁਰੂ ਕਰ ਦਿੱਤੇ। ਨਾਰਾਇਣ ਸਿੰਘ ਜੀ ਨੇ ਲਿਖਿਆ ਭਈ ਉਹ ਗੁਰਦੁਆਰਾ ਸਾਹਿਬ ਦੇ ਅੱਗੇ ਜਿਹੜੇ ਪੈਰ ਸੰਗਤ ਦੇ ਧੋਣ ਦੇ ਵਾਸਤੇ ਬਣਾਇਆ ਹੁੰਦਾ ਨਾ ਹੌਲ, ਜਿਹਨੂੰ ਆਪਾਂ ਚਰਨ ਗੰਗਾ ਵੀ ਕਹਿੰਦੇ ਹਾਂ, ਉਹ 16 ਇੰਚ ਡੂੰਘੀ ਸੀ, 16 ਇੰਚ। ਉਹਦੇ ਵਿੱਚੋਂ ਲਹੂ ਜਿਹੜਾ ਸੀ ਭਰ ਕੇ ਤੇ ਪ੍ਰਣਾਲੇ ਵਾਂਗ ਬਾਹਰ ਨੂੰ ਚੱਲ ਰਿਹਾ ਸੀ, ਇੰਨਾ ਖੂਨ ਸ਼ਹੀਦਾਂ ਦਾ ਉੱਥੇ ਡੁੱਲਿਆ। ਜਦੋਂ ਇਹ ਹਾਲਤ ਹੋ ਗਈ, ਇਹ ਫਿਰ ਗੁੰਡਾ ਬਦਮਾਸ਼ ਨਰੈਣੂ ਕਹਿੰਦਾ ਵੀ ਹੁਣ ਇੱਕ ਕੰਮ ਕਰੋ, ਇਹ ਸਾਰੇ ਜਿਹੜੀਆਂ ਲੱਤਾਂ ਬਾਹਾਂ ਕੱਟੀਆਂ ਨਾ, ਸਭ ਕੁਛ ਕੀਤਾ, ਇਹਨਾਂ ਨੂੰ ਇਕੱਠੇ ਕਰੋ ਤੇ ਲੱਕੜਾਂ ਪਾਓ ਤੇ ਤੇਲ ਪਾਓ ਮਿੱਟੀ ਦਾ, ਸਾੜ ਦਿਓ, ਇਹ ਸਮੇਟ ਦਿਓ ਸਾਰਾ ਕੁਛ। ਉਹਨਾਂ ਨੇ ਇਕੱਠਾ ਕਰਕੇ ਸਾਰੇ ਸ਼ਹੀਦਾਂ ਦੇ ਲੱਤਾਂ ਬਾਹਾਂ ਦੇ ਟੁਕੜੇ ਤੇ ਭਾਈ ਲਛਮਣ ਸਿੰਘ ਨੂੰ ਤੇ ਇਹਨਾਂ ਨੇ ਤਾਂ ਜੰਡ ਦੇ ਨਾਲ ਬੰਨ੍ਹ ਕੇ ਤੇ ਥੱਲਿਓਂ ਅੱਗ ਲਾ ਦਿੱਤੀ। ਇਹਨਾਂ ਨੇ ਆਪਣੇ ਵੱਲੋਂ ਸਰੀਰ ਜਿਹੜੇ ਸਨ ਉਹ ਸਾੜ ਦਿੱਤੇ ਤੇ ਇਹ ਫਿਰ ਆਪਣੇ ਮਛਟੰਡਿਆਂ ਨੂੰ ਗੁੰਡਿਆਂ ਨੂੰ ਲੈ ਕੇ ਉੱਥੋਂ ਮਹੰਤ ਨਰੈਣੂ ਨਿਕਲ ਗਿਆ। ਐਡਾ ਵੱਡਾ ਸਾਕਾ ਵਾਪਰ ਗਿਆ। ਇੱਥੇ ਇੱਕ ਉੱਤਮ ਸਿੰਘ ਜੀ ਕਾਰਖਾਨੇ ਵਾਲੇ ਸਨ, ਮਹਾਨ ਸਿੱਖ, ਉਹਨਾਂ ਨੇ ਤਾਰਾਂ ਪਾ ਦਿੱਤੀਆਂ ਪੰਥ ਨੂੰ ਆਲੇ ਦੁਆਲੇ ਵੀ ਆਹ ਸਾਕਾ ਵਰਤ ਗਿਆ ਜੀ। ਪੰਥ ਕੁਰਲਾ ਉੱਠਿਆ। ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ ਭਈ ਉੱਥੇ ਜਥਾ ਜਾਵੜਿਆ ਹੈ ਮੇਰੇ ਸਾਥੀ ਲਛਮਣ ਸਿੰਘ ਦਾ ਤੇ ਆਹ ਸਾਕਾ ਵਰਤ ਗਿਆ। ਉਹ ਨਿਕਲਿਆ ਆਪਣੇ ਇਲਾਕੇ ਚ, ਉਹਨੇ ਪੱਲਾ ਫੇਰਿਆ, ਕਹਿੰਦਾ ਜਿਨ੍ਹਾਂ ਦੇ ਘਰ ਚ ਸ਼ਸਤਰ ਕਿਰਪਾਨਾਂ ਨੇਜੇ ਬੰਦੂਕ ਜਿਨ੍ਹਾਂ ਦੇ ਕੋਲ ਹੈ, ਘਰ ਪ੍ਰਤੀ ਇੱਕ ਸਿੱਖ ਆਓ। ਉਹਦੀ ਆਵਾਜ਼ ਦੇ ਉੱਤੇ 2200 ਸਿੱਖ ਇਕੱਠਾ ਹੋ ਗਿਆ। ਇਹ ਇਕੱਠੇ ਹੋਏ ਤੇ ਜਿਹੜੀ ਪਿੱਛੇ ਖਬਰ ਮਿਲ ਗਈ ਧਾਰੋਵਾਲ ਦੇ ਇਲਾਕੇ ਵਿੱਚ, ਜਿਹੜੇ ਸਿੰਘ ਗਏ ਹੈ ਨਾ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਹੈ, ਹਮਲਾ ਕਰ ਦਿੱਤਾ ਨਰੈਣੂ ਦੇ ਗੁੰਡਿਆਂ ਨੇ, ਉਹ ਤਾਂ ਸ਼ਹੀਦ ਹੋ ਗਏ ਹੈ। ਉਹ ਜਿਹੜੇ ਆਏ ਪਰਿਵਾਰ ਦੇ ਮੈਂਬਰ ਸੀ ਉਹਨਾਂ ਦੇ ਪਰਿਵਾਰ ਵੀ ਉੱਥੋਂ ਚੱਲ ਪਏ ਤੇ ਬਹੁਤ ਵੱਡਾ ਕਾਫਲਾ ਬਣ ਕੇ ਜਦੋਂ ਨਨਕਾਣਾ ਸਾਹਿਬ ਆਇਆ ਤੇ ਅੱਗੇ ਆਉਂਦਿਆਂ ਨੂੰ ਮਿਸਟਰ ਕਿੰਗ ਸੀ ਉਸ ਵਕਤ ਦਾ ਉੱਥੇ ਦਾ ਇੰਚਾਰਜ, ਉਹ ਹਾਜ਼ਰ ਖਲੋਤਾ ਹੋਇਆ, ਪ੍ਰੋਫੈਸਰ ਜੋਧ ਸਿੰਘ ਨਾਲ ਸਨ ਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਐਡਵੋਕੇਟ ਨੂੰ ਮਿਸਟਰ ਕਿੰਗ ਨੇ ਆਖਿਆ ਵੀ ਇਹਨਾਂ ਨੂੰ ਰੋਕ, ਇਹਨਾਂ ਨੂੰ ਕਹੋ ਰੁਕ ਜਾਣ ਇੱਥੇ। ਉਹਨੇ ਆ ਕੇ ਕਰਤਾਰ ਸਿੰਘ ਝੱਬਰ ਨੂੰ ਆਖਿਆ ਵੀ ਅੱਗੇ ਨਹੀਂ ਜਾਣਾ, ਸਰਕਾਰ ਦਾ ਹੁਕਮ ਹੈ। ਕਰਤਾਰ ਸਿੰਘ ਝੱਬਰ ਉਹਨੂੰ ਕਹਿੰਦਾ ਵੀ ਇਹ ਜਿਹੜੀਆਂ ਵਕਾਲਤਾਂ ਨੇ ਨਾ, ਇਹ ਤੂੰ ਅੰਗਰੇਜ਼ ਸਰਕਾਰ ਦੀ ਕਚਹਿਰੀ 'ਚ ਜਾ ਕੇ ਕਰ, ਸਾਨੂੰ ਨਾ ਸੁਣਾ। ਜਦੋਂ ਅਗਾਂਹ ਹੋਇਆ ਤਾਂ ਮਿਸਟਰ ਕਿੰਗ ਨੇ ਆਪਣੀ ਬੋਲੀ ਦੇ ਵਿੱਚ ਆਖਿਆ, ਉਹ ਕਹਿੰਦਾ ਰਾਈਫਲਾਂ ਦੇ ਮੂੰਹ ਤੇਰੇ ਵੱਲ ਨੂੰ ਨੇ। ਤੇ ਇਹ ਕਰਤਾਰ ਸਿੰਘ ਝੱਬਰ ਕਹਿੰਦਾ ਵੀ ਅਫਸੋਸ ਦੀ ਗੱਲ ਹੈ, ਸਾਡੇ ਹੀ ਮਾਰੇ ਗਏ ਨੇ ਤੇ ਸਾਡਿਆਂ ਵੱਲ ਨੂੰ ਤੁਹਾਡੀਆਂ ਰਾਈਫਲਾਂ ਦੇ ਮੂੰਹ ਨੇ, ਇਹ ਰਾਈਫਲਾਂ ਦੇ ਮੂੰਹ ਮਹੰਤ ਨਰੈਣੂ ਦੇ ਗੁੰਡਿਆਂ ਵੱਲ ਨੂੰ ਹੋਣੇ ਚਾਹੀਦੇ ਹੈ। ਚਰਚਾ ਛਿੜ ਪਈ, ਗੱਲਬਾਤ ਚੱਲ ਪਈ, ਗੱਲ ਕਿਸੇ ਸਿਰੇ ਨਾ ਲੱਗੇ। ਆਖਰ ਵਿੱਚੋਂ ਕੁਛ ਬੰਦਿਆਂ ਨੇ ਮਿਸਟਰ ਕਿੰਗ ਨੂੰ ਆਖਿਆ ਜੇ ਤੇਰਾ ਪੁੱਤਰ ਮਰਿਆ ਹੋਵੇ, ਫਿਰ ਇਹ ਕਹਿੰਦਾ ਚਲੋ ਕੱਲ ਨੂੰ ਤੁਸੀਂ ਅੰਦਰ ਚਲੇ ਜਾਇਓ, ਇੱਕ ਦਿਨ ਸਾਨੂੰ ਦੇ ਦਿਓ। ਸਰਕਾਰ ਨੇ ਸੋਚਿਆ ਵੀ ਅੰਦਰੋਂ ਸਫਾਈ ਕਰਵਾ ਦਿਆਂਗੇ ਤੇ ਗੱਲਬਾਤ ਜਿਹੜੀ ਉਹਨੂੰ ਖੁਰਦ ਬੁਰਦ ਕਰ ਦਿਆਂਗੇ। ਇਹ ਕਹਿੰਦੇ ਤੇਰਾ ਪੁੱਤਰ ਮਰਿਆ ਹੋਵੇ ਤੇ ਉਹਦੇ ਲਾਗੇ ਜਾਣ ਤੋਂ ਤੈਨੂੰ ਰੋਕਿਆ ਜਾਏ ਵੀ 24 ਘੰਟੇ ਨੀ ਜਾਣਾ। ਫਿਰ ਆਖਰ ਉਹ ਕਹਿੰਦਾ ਦੱਸੋ ਤੁਸੀਂ ਚਾਹੁੰਦੇ ਕੀ? ਜੇ ਕਹਿੰਦੇ ਅਸੀਂ ਚਾਹੁੰਦੇ ਵੀ ਜਿਹੜਾ ਦਰਵਾਜ਼ਾ ਬੰਦ ਕਰਕੇ ਨਨਕਾਣਾ ਸਾਹਿਬ ਦਾ ਲੌਕ ਲਾਇਆ, ਸਾਨੂੰ ਚਾਬੀ ਦੇ ਦੇ। ਆਖਰ ਚਾਬੀ ਦੇ ਦਿੱਤੀ ਗਈ। 5-4 ਮਿੰਟ ਲਾ ਕੇ ਸਮਾਪਤੀ ਕਰਨੀ ਹੈ। ਕਹਿੰਦੇ ਸਾਨੂੰ ਚਾਬੀ ਦੇ ਦੇ। ਆਖਰ ਹਕੂਮਤ ਨੂੰ ਚਾਬੀ ਦੇਣੀ ਪਈ। ਇਹ ਜਦੋਂ ਕਾਫਲਾ ਅੰਦਰ ਵੜਿਆ 2200-2300 ਸਿੱਖ ਸਿੱਖਣੀਆਂ ਦਾ, ਜਾਂ ਦੇਖਿਆ ਤੇ ਜਿਹੜੇ ਬੜੇ ਬੜੇ ਹੌਸਲੇ ਵਾਲੇ ਬਹਾਦਰੀ ਦੇ ਦਿਲ ਵਾਲੇ ਸਨ, ਉਹਨਾਂ ਦਾ ਵੀ ਐਸਾ ਅੰਦਰ ਦਾ ਮਾਹੌਲ ਦੇਖ ਕਰਕੇ ਹਿਰਦਾ ਡੋਲ ਗਿਆ। ਖੂਨ ਹੀ ਖੂਨ ਪਿਆ ਤੇ ਸਿੰਘਾਂ ਦੇ ਕੜੇ ਤੇ ਸ਼ਹਿਰੇ ਕਿਰਪਾਨਾਂ ਖਿਲਰੀਆਂ ਪਈਆਂ ਤੇ ਸੜੇ ਹੋਏ ਮਾਸ ਦੀ ਬਦਬੂ ਆ ਰਹੀ ਹੈ। ਤੇ ਹੁਣ ਸਾਰੀ ਸੰਗਤ ਵਿੱਚੋਂ ਕਹਿੰਦੇ ਆ, ਲਓ ਭਾਈ ਜਿਨ੍ਹਾਂ ਜਿਨ੍ਹਾਂ ਦੇ ਪਰਿਵਾਰ ਦੇ ਸ਼ਹੀਦ ਹੋਏ ਹੈ ਉਹ ਲੱਭ ਲਓ, ਜੇ ਕਿਸੇ ਦਾ ਅੰਗ ਲੱਭਦਾ, ਹੁਣ ਸਰੀਰ ਤਾਂ ਇੱਥੇ ਕਿਸੇ ਦਾ ਪੂਰਾ ਨਹੀਂ। ਕਹਿੰਦੇ ਨੇ ਉਹ ਜਿਹੜਾ ਕੇਰ ਸਿੰਘ ਸੀ ਨਾ, ਜਿਹਦਾ ਪੁੱਤਰ ਨਾਲ ਦਰਬਾਰਾ ਸਿੰਘ ਆਇਆ ਸੀ, ਤੇ ਜਦੋਂ ਇਹ ਗੁੰਡੇ ਜਾਣ ਲੱਗੇ ਸੀ ਨਾ ਤੇ ਜਦੋਂ ਇਹ ਸਾੜਨ ਡਏ ਸੀ ਉਹਨਾਂ ਸਰੀਰਾਂ ਨੂੰ, ਤੇ ਦਰਬਾਰਾ ਸੋ ਅੰਦਰ ਅਲਬਾਰੀ ਦੇ ਵਿੱਚੋਂ ਵਾਜਾਂ ਮਾਰਦਾ ਸੀ, ਬਾਪੂ ਮੈਂ ਵੀ ਸ਼ਹੀਦੀ ਪਾਉਣ ਆਇਆ, ਮੈਨੂੰ ਕਿਉਂ ਛੱਡ ਦਿੱਤਾ ਜੀ ਇੱਥੇ? ਇਹ ਕਹਿੰਦੇ ਵੀ ਕੋਈ ਬੜਾ ਬੋਲਦੀ ਹੈ। ਕਹਿੰਦੇ ਉਹਨਾਂ ਉਹ ਗੁੰਡਿਆਂ ਦੇ ਵਿੱਚ ਇੱਕ ਰਾਂਝਾ ਰਝਾਣਾ ਲੱਡੂ ਇਹ ਨਾਂ ਵੀ ਆਉਂਦੇ ਇਤਿਹਾਸ ਵਿੱਚ ਉਹਨਾਂ ਗੁੰਡਿਆਂ ਦੇ, ਉਹਨਾਂ ਦੇ ਵਿੱਚੋਂ ਇੱਕ ਕਹਿੰਦਾ ਉਹ ਕੋਈ ਬੜਾ ਬੋਲਦੀ ਹੈ, ਦੂਜਾ ਕਹਿੰਦਾ ਉਹ ਅਸੀਂ ਲਛਮਣ ਸਿੰਘ ਧਾਰੋਵਾਲ ਵਰਗੇ ਮਾਰ ਦਿੱਤੇ, ਇੱਥੇ ਹੋਰ ਕਿਹੜੀ ਬੜਾ ਹੋ ਸਕਦੀ ਹੈ? ਜਦੋਂ ਉਹਨੂੰ ਕੱਢਿਆ ਨਾ ਭਾਈ ਦਰਬਾਰਾ ਸਿੰਘ ਨੂੰ, 8-9 ਸਾਲ ਦੇ ਭਚੰਗੀ ਨੂੰ, ਉਹ ਝਪਟ ਕੇ ਉਸ ਗੁੰਡੇ ਦੇ ਗਲ ਨੂੰ ਪੈ ਗਿਆ। ਗੁਰੂ ਅੰਦਰ ਸ਼ਕਤੀ ਬਖਸ਼ਦਾ ਜਦੋਂ ਗੁਰੂ ਦੀ ਖਾਤਰ ਸਿੱਖ ਸ਼ਹੀਦੀ ਪਾਉਂਦਾ ਹੈ, ਤੇ ਉਹਨੂੰ ਲੱਗੇ ਥੱਲੇ ਨੱਪਿਆ ਨਾ ਤੇ ਰੱਖ ਕੇ ਪੈਰ, ਕਹਿੰਦਾ ਏਦਾਂ ਨਾ ਮੈਨੂੰ ਮਾਰਿਓ ਜਿੱਦਾਂ ਮੇਰੇ ਬਾਪੂ ਨੂੰ ਸ਼ਹੀਦ ਕੀਤਾ, ਉਦਾਂ ਸ਼ਹੀਦ ਕਰੋ ਮੈਨੂੰ। ਅੰਦਰ ਗੁਰੂ ਦੀ ਸ਼ਕਤੀ ਬੋਲ ਰਹੀ। ਫਿਰ ਉਹਦੇ ਲੱਕ ਵਿੱਚ ਕਿਰਪਾਨ ਚਲਾ ਕੇ ਉਹਦੇ ਵੀ 2 ਟੁਕੜੇ ਕਰ ਦਿੱਤੇ ਸੀ, ਉਹਨੂੰ ਵੀ ਵਿੱਚ ਹੀ ਭਸਮ ਕਰਕੇ ਉਹ ਚਲੇ ਗਏ ਸਨ। ਤੇ ਜਿਹੜਾ ਕੇਰ ਸਿੰਘ ਸੀ ਇਹਦੀ ਲੱਤ ਤੇ ਫਲਹਿਰੀ ਸੀ, ਤੇ ਜਿਹੜੀ ਮਾਂ ਸੀ ਨਾ ਆਈ ਬਿਰਧ ਮਾਤਾ, ਉਹਨੂੰ ਕਿਤੇ ਹੁਣ ਲੱਤ ਦਾ ਟੁਕੜਾ ਲੱਭ ਗਿਆ ਤੇ ਉਤੋਂ ਨਿਸ਼ਾਨੀ ਲੱਭ ਗਈ ਵੀ ਆ ਫਲਹਿਰੀ ਵਾਲੀ ਲੱਤ ਮੇਰੇ ਪੁੱਤਰ ਕੇਰ ਸਿੰਘ ਦੀ ਹੈ। ਉਸ ਲੱਤ ਨੂੰ ਛਾਤੀ ਨਾਲ ਲਾ ਕੇ ਤੇ ਲੋਕਾਂ ਨੂੰ ਦੱਸਦੀ ਹੈ, ਕਹਿੰਦੀ ਆ ਮੇਰੇ ਪੁੱਤਰ ਕੇਰ ਸਿੰਘ ਦੀ ਲੱਤ ਹੈ। ਹੁਣ ਸੰਸਕਾਰ ਕਰਨ ਵਾਸਤੇ ਜਦੋਂ ਇਕੱਤਰ ਕੀਤਾ ਸਾਰਾ ਖਿਲਰਿਆ ਹੋਇਆ ਮਾਸ ਹੱਡੀਆਂ ਤੇ ਖੋਪਰੀਆਂ, 119 ਖੋਪਰੀਆਂ ਅੰਦਰੋਂ ਮਿਲੀਆਂ, 7 ਖੋਪਰੀਆਂ ਬਾਹਰੋਂ ਮਿਲੀਆਂ, 126 ਖੋਪਰੀਆਂ ਮਿਲੀਆਂ। ਤੇ ਜਦੋਂ ਸੰਗਤ ਨੇ ਉਹ ਟੁਕੜੇ ਸ਼ੁਰੂ ਇਕੱਠੇ ਕੀਤੇ ਸਾਰੇ, ਤੇ 3 ਵੱਡੇ ਟੋਕਰੇ ਜਿਹੜੇ ਸਨ ਉਹ ਮਾਸ ਦੇ ਭਰ ਗਏ, 3 ਵੱਡੇ ਟੋਕਰੇ। ਤੇ ਜਿਹੜੇ ਅਸਥ ਸਨ ਹੱਡੀਆਂ ਸਨ, ਜਦੋਂ ਉਹ ਇਕੱਠੀਆਂ ਕੀਤੀਆਂ ਤੇ 10 ਟੋਕਰੇ ਉਹ ਭਰ ਗਏ ਹੱਡੀਆਂ ਦੇ। ਸੰਗਤ ਨੇ ਇੱਕ ਬਹੁਤ ਵੱਡੀ ਚਿਖਾ ਬਣਾਈ ਤੇ 4 ਲਾਸ਼ਾਂ ਅੱਧ ਸੜੀਆਂ ਹੋਈਆਂ ਮਿਲੀਆਂ ਸਨ। ਉਹਨਾਂ ਦੇ ਵਿੱਚ ਹੀ ਭਾਈ ਲਕਸ਼ਮਣ ਸਿੰਘ ਦੀ ਲਾਸ਼ ਸੀ, ਅੱਧ ਸੜੀਆਂ ਹੋਈਆਂ 4 ਲਾਸ਼ਾਂ ਮਿਲੀਆਂ ਸਨ। ਜੇ ਇਹਦੇ ਆਧਾਰ ਤੇ ਵੀ ਥੋੜੀ ਗਿਣਤੀ ਕੀਤੀ ਜਾਏ ਤੇ 126 ਖੋਪਰੀਆਂ ਮਿਲੀਆਂ, 4 ਅੱਧ ਸੜੀਆਂ ਲਾਸ਼ਾਂ ਮਿਲੀਆਂ, 130 ਸੂਰਮਿਆਂ ਦੀਆਂ ਉੱਥੇ ਸ਼ਹਾਦਤਾਂ ਜਿਹੜੀਆਂ ਉਹ ਤੇ ਅੰਕੜਿਆਂ ਦੇ ਵਿੱਚ ਆ ਰਹੀਆਂ। ਬਹੁਤ ਵੱਡੀ ਚਿਖਾ ਬਣਾ ਕੇ ਉਹਦੇ ਤੇ ਸਾਰਾ ਕੁਛ ਰੱਖ ਕਰਕੇ ਸੰਗਤਾਂ ਨੇ ਉੱਪਰ ਆਪਣੀ ਭਾਵਨਾ ਸ਼ਰਧਾ ਦੇ ਨਾਲ ਦੇਸੀ ਘਿਓ ਪਾ ਕੇ ਜਦੋਂ ਅਗਨ ਭੇਟ ਲੱਗੇ ਕਰਨ, ਤੇ ਪਹਿਲਾਂ ਅੰਦਰ ਅਰਦਾਸ ਕੀਤੀ ਤੇ ਮੁੱਖ ਵਾਕ ਲਿਆ, ਤੇ ਉੱਥੇ ਮੁੱਖ ਵਾਕ ਆਇਆ ਤਪ ਤਪ ਲੋਹੇ ਲੋਹੇ ਹੱਥ ਮਰੋ ਰੋ ਬਾਵਲ ਹੋਈ ਸੋ ਸੋ ਲੋ ਰੋ ਤੈਸਹਿ ਮਨ ਮਹਿ ਕੀਆ ਰੋਸ ਮੁਝ ਅਵਗੁਣ ਸਹਿ ਨਾਹੀ ਦੋਸ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਹਉ ਬਿਰਹਿ ਜਾਲੀ। ਗੁਰੂ ਮਹਾਰਾਜ ਨੇ ਦੱਸ ਦਿੱਤਾ ਵੀ ਕਾਲੇ ਤਾਂ ਹੋਏ ਨੇ ਇਹਨਾਂ ਸ਼ਹੀਦਾਂ ਦੇ ਸਰੀਰ, ਪਰ ਇਹ ਕਾਲਖ ਬੜੀ ਵਡਮੁੱਲੀ ਹੈ, ਇਹ ਆਪਣੇ ਪ੍ਰੀਤਮ ਦੀ ਖਾਤਰ ਕਾਲੇ ਹੋ ਗਏ ਨੇ। ਆਪਣੇ ਪ੍ਰੀਤਮ ਕਹਿ ਹਉ ਬਿਰਹਿ ਜਾਲੀ। ਅਗਨ ਲਾਉਣ ਤੋਂ ਪਹਿਲਾਂ ਪ੍ਰੋਫੈਸਰ ਜੋਧ ਸਿੰਘ ਨੇ ਛੋਟੀ ਜਿਹੀ ਸੰਖੇਪ ਜਿਹੀ ਤਕਰੀਰ ਕੀਤੀ, ਤੇ ਜਿੱਦਾਂ ਪੰਥ ਵਿੱਚ ਕੋਈ ਨਾ ਕੋਈ ਟੌਪਿਕ ਚੱਲਦਾ ਰਹਿੰਦਾ, ਉਹਨਾਂ ਦਿਨਾਂ ਵਿੱਚ ਆਰੀਆ ਸਮਾਜ ਵਾਲਿਆਂ ਨੇ ਇੱਕ ਕਿੰਤੂ ਕੀਤਾ ਸੀ ਵੀ ਐਵੇਂ ਅਰਦਾਸ ਵਿੱਚ ਸਿੱਖ ਕਹਿੰਦੇ ਆ ਬੰਦ ਬੰਦ ਕੱਟੇ ਗਏ ਚਰਖੜੀਆਂ ਤੇ ਚਾੜੇ ਗਏ, ਇੱਦਾਂ ਹੋ ਸਕਦਾ ਭਲਾ, ਇਹ ਗਲਤ ਹੈ। ਇਹ ਉਹਨਾਂ ਦਿਨਾਂ ਵਿੱਚ ਚਰਚਾ ਚੱਲਦੀ ਸੀ। ਪ੍ਰੋਫੈਸਰ ਜੋਧ ਸਿੰਘ ਨੇ ਛੋਟੀ ਜਿਹੀ ਤਕਰੀਰ ਕਰਦਿਆਂ ਕਿਹਾ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਜੇ ਕਿਸੇ ਨੂੰ ਸ਼ੱਕ ਹੈ ਤੇ ਆ ਕੇ ਅੱਜ ਵੇਖ ਲਵੇ ਕੋਈ ਵੀ ਵਰਲਡ ਦਾ ਬੰਦਾ ਭਈ ਕੀ ਆ ਬੰਦ ਬੰਦ ਕੱਟਣ ਤੋਂ ਘੱਟ ਹੈ, ਇਹ ਗੁਰੂ ਕੇ ਸਿੱਖਾਂ ਦੇ ਚੀਥੜੇ ਉੱਡੇ ਹੋਏ ਹੈ ਔਰ ਇਹ ਆਪ ਚੱਲ ਕੇ ਆਏ ਹੈ ਗੁਰੂ ਘਰ ਦੀ ਮਰਿਆਦਾ ਕਾਇਮ ਕਰਨ ਲਈ, ਇਹ ਕੋਈ ਬੰਦ ਬੰਦ ਕੱਟਣ ਤੋਂ ਘੱਟ ਨਹੀਂ, ਜੇ ਕਿਸੇ ਨੂੰ ਸ਼ੱਕ ਹੈ ਤੇ ਆ ਕੇ ਦੇਖ ਲਵੇ। ਸੰਸਕਾਰ ਹੋ ਗਿਆ, ਫਿਰ ਉੱਥੇ ਸੰਗਤ ਨੇ 2-4 ਮਤੇ ਪਾਸ ਕੀਤੇ, ਜਿਨ੍ਹਾਂ ਜਿਨ੍ਹਾਂ ਨੇ ਮਹੰਤ ਨਰੈਣੂ ਦਾ ਸਾਥ ਦਿੱਤਾ ਉਹਨਾਂ ਨੂੰ ਪੰਥ ਚੋਂ ਛੇਕਿਆ ਜਾਏ, ਸ਼ਹੀਦਾਂ ਦੀ ਯਾਦਗਾਰ ਢੁਕਵੀਂ ਬਣਾਈ ਜਾਏ। ਅੱਗੇ ਤੋਂ ਜਿਹੜੇ ਪ੍ਰਬੰਧਕ ਨੇ ਉਹ ਗੁਰਸਿੱਖ ਗੁਰਦੁਆਰਿਆਂ ਦੇ ਪ੍ਰਬੰਧਕ ਲਾਏ ਜਾਣ। ਇਹ ਮਤੇ ਪਾਸ ਹੋਏ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੈ, ਜਦੋਂ ਸ਼ਾਟਾ ਰੋਡ ਨੂੰ ਜਾਈਏ ਪੁਤਲੀ ਘਰ ਦੇ ਲਾਗੇ, ਉਹ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਬਾਅਦ ਵਿੱਚ ਪੰਥ ਦੇ ਵੱਲੋਂ ਬਣਾਇਆ ਗਿਆ ਸੀ। ਨਰੈਣੂ ਮਹੰਤ ਤਾਂ ਉੱਥੋਂ ਨਿਕਲ ਗਿਆ, ਫਿਰ ਇਹ ਲਹਿਰ ਚੱਲਦੀ ਚੱਲਦੀ ਅੰਗਰੇਜ਼ ਸਰਕਾਰ ਨੇ ਫਿਰ ਸੰਗਤ ਦੇ ਅੱਗੇ ਝੁੱਕ ਕੇ ਫਿਰ ਸਮੁੱਚੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੇ ਲਈ ਆਖਿਆ ਸੀ ਕਿ ਇੱਕ ਤੁਸੀਂ ਕਮੇਟੀ ਬਣਾ ਲਓ, ਉਹ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਕਰੇ। ਉਦੋਂ ਫਿਰ ਇਹ ਸ਼੍ਰੋਮਣੀ ਕਮੇਟੀ ਸਾਧ ਸੰਗਤ ਜੀ ਉਹ ਹੋਂਦ ਵਿੱਚ ਆਈ ਸੀ। 1925 ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਈ ਸੀ ਇਸ ਸ਼੍ਰੋਮਣੀ ਕਮੇਟੀ ਨੂੰ ਕਾਇਮ ਕਰਨ ਦੇ ਲਈ। ਇਸ ਤਰ੍ਹਾਂ ਸ਼ਹੀਦਾਂ ਦਾ ਖੂਨ ਲੱਗਾ ਹੋਇਆ ਹੈ। ਤੋ ਅੱਜ ਦੇ ਦਿਨ ਸਾਧ ਸੰਗਤ ਜੀ ਇਹ ਦਿਹਾੜਾ ਗੁਰੂ ਘਰ ਵਿਖੇ ਮਨਾਇਆ, ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਯਾਦ ਕੀਤਾ ਹੈ। ਸ਼ਹੀਦ ਹਰ ਸਮੇਂ ਪੰਥ ਦੇ ਵਿੱਚ ਪੈਦਾ ਹੁੰਦੇ ਰਹਿੰਦੇ ਨੇ। ਇਹ ਤਾਂ ਸਾਰੀ ਆ ਲੰਘੀ ਹੋਈ ਸਦੀ ਦੇ ਅੰਦਰ 2 ਸਾਕੇ ਵਾਪਰੇ ਬਹੁਤ ਵੱਡੇ, ਇੱਕ ਇਹ ਨਨਕਾਣਾ ਸਾਹਿਬ ਵਾਲਾ ਸਾਕਾ, ਹੋਰ ਵੀ ਵਾਪਰੇ ਨੇ ਨਿੱਕੇ ਨਿੱਕੇ, ਇੱਕ 84 ਵਾਲਾ ਬਲਿਊ ਸਟਾਰ ਆਪਰੇਸ਼ਨ। ਕੌਮ ਜਿਹੜੀ ਉਹ ਆਪਣੇ ਸ਼ਹੀਦਾਂ ਨੂੰ ਕਦੇ ਨਹੀਂ ਭੁੱਲਦੀ ਹੁੰਦੀ, ਤੇ ਕੌਮ ਦਾ ਫਰਜ਼ ਵੀ ਇਹੀ ਬਣਦਾ ਕਿ ਆਪਣੇ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਰਹਿਣ। ਸਰਬੱਤ ਸੰਗਤਾਂ ਦਾ ਧੰਨਵਾਦ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।